ਤੁਸੀਂ ਹੋ SBS ਪੰਜਾਬੀ ਦੇ ਨਾਲ।
SBS, a world of difference. You're with SBS Punjabi on mobile, online and on radio.
ਤੁਸੀਂ SBS ਪੰਜਾਬੀ ਨਾਲ ਮੋਬਾਈਲ, ਆਨਲਾਈਨ ਅਤੇ ਰੇਡੀਓ ਦੁਆਰਾ ਜੁੜੇ ਹੋ।
ਸਵਾਗਤ ਹੈ ਸਾਰੇ ਸਰੋਤਿਆਂ ਦਾ ਮੈਲਬਨ ਸਟੂਡੀਓਜ਼ ਤੋਂ SBS ਪੰਜਾਬੀ ਦੀ ਪੂਰੀ ਟੀਮ ਵੱਲੋਂ। ਅੱਜ ਦਿਨ ਹੈ ਜੀ ਸੋਮਵਾਰ, ਹਫ਼ਤੇ ਦਾ ਪਹਿਲਾ ਦਿਨ ਅਤੇ ਤਰੀਕ ਹੈ 2 ਜੂਨ, ਯਾਨੀ ਮਹੀਨਾ ਵੀ ਨਵਾਂ ਹੀ ਚੜ੍ਹ ਗਿਆ ਅਤੇ ਅਗਲਾ 1 ਘੰਟਾ ਅੱਜ ਤੁਹਾਡੇ ਨਾਲ ਇਸ ਪ੍ਰੋਗਰਾਮ 'ਚ ਮੈਂ ਰਹੂੰਗਾ ਮੌਜੂਦ, ਯਾਨੀ ਤੇਜਿੰਦਰ ਸਿੰਘ ਦੇ ਨਾਲ ਤੁਸੀਂ ਅੱਜ ਦਾ ਇਹ ਪ੍ਰੋਗਰਾਮ ਸੁਣਨ ਜਾ ਰਹੇ ਹੋ। ਦੋਸਤੋ, ਮੈਂ ਆਪਣੀ ਪੂਰੀ ਟੀਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਅੱਜ ਦੇ ਪ੍ਰੋਗਰਾਮ 'ਚ ਜੀ ਆਇਆਂ ਨੂੰ ਆਖਦਾ, ਪਿਆਰ ਅਤੇ ਅਦਬ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਸਲਾਮ ਪੇਸ਼ ਕਰਦਾ। ਉਮੀਦ ਕਰਦਾ ਤੁਸੀਂ ਸਾਰੇ ਤੰਦਰੁਸਤ ਹੋਵੋਗੇ, ਖੁਸ਼ ਹੋਵੋਗੇ ਅਤੇ ਸਹਿ ਪਰਿਵਾਰ ਇਸ ਵੇਲੇ ਪੰਜਾਬੀ ਪ੍ਰੋਗਰਾਮ 'ਚ ਆਪਣੀ ਸਾਂਝ ਬਣਾ ਰਹੇ ਹੋਵੋਗੇ। ਅਤੇ ਦੋਸਤੋ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਦੀ ਰੂਪਰੇਖਾ ਦੀ ਗੱਲ ਕਰੀਏ, ਸਭ ਤੋਂ ਪਹਿਲਾਂ ਯਾਦ ਕਰ ਲੈਂਦੇ ਹਾਂ ਇਸ ਜ਼ਮੀਨ ਦੇ ਅਸਲ ਵਾਰਸਾਂ ਨੂੰ। ਅਸੀਂ ਇਸ ਜ਼ਮੀਨ ਦੇ ਉਹਨਾਂ ਰਿਵਾਇਤੀ ਮਾਲਕਾਂ ਨੂੰ ਮਾਣ ਦਿੰਦੇ ਹਾਂ ਜਿਨ੍ਹਾਂ ਦੀ ਧਰਤੀ ਤੋਂ ਅਸੀਂ ਅੱਜ ਦਾ ਇਹ ਪ੍ਰੋਗਰਾਮ ਪ੍ਰਸਾਰਿਤ ਕਰ ਰਹੇ ਹਾਂ। ਪੰਜਾਬੀ ਪ੍ਰੋਗਰਾਮ ਕੁਲਿਨ ਰਾਸ਼ਟਰ ਦੇ ਵਰਿੰਜਰੀ ਵਈ ਵਰੰਗ ਲੋਕਾਂ ਅਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪੁਰਾਣੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ ਹੈ। ਅਸੀਂ ਆਦਿਵਾਸੀ ਅਤੇ ਟੌਰਸ ਸਟ੍ਰੇਟ ਆਈਲੈਂਡਰ ਜ਼ਮੀਨਾਂ ਦੇ ਉਹਨਾਂ ਸਾਰੇ ਰਿਵਾਇਤੀ ਮਾਲਕਾਂ ਨੂੰ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਅੱਜ ਦਾ ਸਾਡਾ ਇਹ ਪ੍ਰੋਗਰਾਮ ਸੁਣ ਰਹੇ ਹੋ। ਸਾਡੇ ਇਸ ਪ੍ਰੋਗਰਾਮ ਦੌਰਾਨ ਜੇਕਰ ਤੁਹਾਡੇ ਕੋਲ ਸਾਡੇ ਲਈ ਕੋਈ ਵੀ ਸੁਝਾਅ ਹੋਵੇ ਜਾਂ ਕੋਈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਆ ਨੰਬਰ ਨੋਟ ਕਰ ਲਓ। ਇਸ ਨੰਬਰ 'ਤੇ SMS ਕਰਕੇ ਤੁਸੀਂ ਆਪਣੇ ਵਿਚਾਰ ਸਾਡੇ ਤੱਕ ਭੇਜ ਸਕਦੇ ਹੋ। ਵੈਸੇ ਵਿਚਾਰ ਅੱਜ ਤਾਂ ਕੁਛ ਨਾ ਕੁਛ ਹੋਣੇ ਹੀ ਚਾਹੀਦੇ ਨੇ, ਬਈ ਹੋਣ ਵੀ ਕਿਉਂ ਨਾ। IPL ਦੇ ਵਿੱਚ ਪੰਜਾਬ ਦੀ ਟੀਮ ਫਾਈਨਲ 'ਚ ਪਹੁੰਚ ਗਈ ਹੈ, ਲੰਬਾ ਇੰਤਜ਼ਾਰ ਕਰਾਇਆ। ਕੀ ਕਹਿਣਾ ਤੁਹਾਡਾ ਇਸ ਮੁਕਾਬਲੇ ਬਾਰੇ? ਕੱਲ ਕਾਫੀ ਦੇਰ, ਆਪਣੇ ਤਾਂ ਕਹੀਏ ਅੱਜ ਸਵੇਰੇ ਹੀ ਮੁਕਾਬਲਾ ਖਤਮ ਹੋਇਆ ਤੇ ਇਸ ਬਾਰੇ ਜੇਕਰ ਤੁਹਾਡੇ ਕੋਈ ਵਿਚਾਰ ਨੇ ਤੁਸੀਂ ਸਾਂਝੇ ਕਰਨੇ ਚਾਹੁੰਦੇ ਹੋ ਤਾਂ ਸਾਨੂੰ SMS ਰਾਹੀਂ ਭੇਜ ਸਕਦੇ ਹੋ। ਉਹਦਾ ਜ਼ਿਕਰ ਅਸੀਂ ਆਪਣੇ ਇਸ ਪ੍ਰੋਗਰਾਮ 'ਚ ਅੱਜ ਕਰਾਂਗੇ। ਸਾਡਾ ਨੰਬਰ ਨੋਟ ਕਰਨਾ ਹੀ ਪੈਣਾ, ਜ਼ਰੂਰੀ ਹੈ ਜੇ ਮੈਸੇਜ ਭੇਜਣਾ ਤਾਂ। ਸਾਡਾ ਨੰਬਰ ਹੈ ਜੀ 0439-799-767। ਕੋਈ ਨਹੀਂ, ਦੁਬਾਰਾ ਫਿਰ ਦੱਸ ਦਿੰਦਾ ਨੰਬਰ 0439-799-767। ਇਸ ਨੰਬਰ 'ਤੇ ਤੁਸੀਂ SMS ਭੇਜ ਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਅਤੇ ਆਓ ਹੁਣ ਪ੍ਰੋਗਰਾਮ ਦੀ ਰੂਪਰੇਖਾ ਦੀ ਵੀ ਗੱਲ ਕਰ ਲੈਂਦੇ ਹਾਂ। ਸ਼ੁਰੂਆਤ ਵਿੱਚ SBS ਪੰਜਾਬੀ ਹਮੇਸ਼ਾ ਦੀ ਤਰ੍ਹਾਂ ਲੈ ਕੇ ਆਉਂਦਾ ਦੇਸ਼ ਦੁਨੀਆਂ ਦੀਆਂ ਅਹਿਮ ਖਬਰਾਂ, ਅਤੇ ਅੱਜ ਖਬਰਾਂ ਤੋਂ ਠੀਕ ਬਾਅਦ ਅਸੀਂ ਗੱਲ ਕਰਾਂਗੇ ਸਿਹਤ ਦੀ। ਦੋਸਤੋ, ਕੈਂਸਰ ਦੀ ਬਿਮਾਰੀ ਇੱਕ ਗੰਭੀਰ ਬਿਮਾਰੀ ਹੈ, ਪਰ ਜੇਕਰ ਇਹਦਾ ਜਲਦੀ ਪਤਾ ਲੱਗ ਜਾਏ ਤਾਂ ਇਲਾਜ ਕਾਫੀ ਕਾਰਗਰ ਹੋ ਸਕਦਾ ਹੈ। ਭਾਸ਼ਾ ਅਤੇ ਸੱਭਿਆਚਾਰਕ ਤੌਰ 'ਤੇ ਕਈ ਭਾਈਚਾਰਿਆਂ 'ਚ ਔਰਤਾਂ ਕੁਝ ਖਾਸ ਕਿਸਮ ਦੇ ਕੈਂਸਰਾਂ ਦੇ ਸ਼ੁਰੂਆਤੀ ਲੱਛਣਾਂ ਨੂੰ ਨਜ਼ਰਅੰਦਾਜ਼ ਕਰ ਰਹੀਆਂ ਹਨ। ਸਿਹਤ ਨੂੰ ਲੈ ਕੇ ਸੱਭਿਆਚਾਰਕ ਧਾਰਨਾਵਾਂ ਅਤੇ ਸੋਚ ਬਾਰੇ ਇੱਕ ਖਾਸ ਰਿਪੋਰਟ ਹੋਏਗੀ ਅੱਜ ਦੇ ਪੋਡਕਾਸਟ ਵਿੱਚ ਸ਼ਾਮਿਲ। ਅਤੇ ਕਿਉਂਕਿ ਅੱਜ ਹੈ ਸੋਮਵਾਰ, ਯਾਨੀ ਅੱਜ ਦਾ ਦਿਨ ਹੁੰਦਾ ਹੈ ਪੰਜਾਬੀ ਡਾਇਰੀ ਦਾ ਦਿਨ। ਜੀ ਹਾਂ, ਚੜ੍ਹਦੇ ਪੰਜਾਬ ਤੋਂ ਅਹਿਮ ਖਬਰਾਂ ਲੈ ਕੇ ਅੱਜ ਦੇ ਦੂਸਰੇ ਸੈਗਮੈਂਟ ਵਿੱਚ ਸਾਡੇ ਨਾਲ ਹੋਣਗੇ ਸਾਡੇ ਸਹਿਯੋਗੀ ਪਰਮਜੀਤ ਸਿੰਘ ਸੋਨਾ। ਅਤੇ ਹਾਂ, ਗੱਲ ਖੇਡਾਂ ਦੀ ਆਪਾਂ ਸ਼ੁਰੂਆਤ 'ਚ ਵੀ ਕੀਤੀ, ਫਿਰ ਕਰ ਲੈਂਦੇ ਹਾਂ, ਪਰ ਇਸ ਵਾਰ ਕੋਈ ਐਸੀ ਵੈਸੀ ਖੇਡ ਨਹੀਂ, ਬਹੁਤ ਹੀ ਖਾਸ ਖੇਡ ਦੀ ਗੱਲ ਕਰਨ ਲੱਗਿਆ। ਜਪਾਨੀ ਖੇਡ ਸੂਮੋ, ਹਾਂਜੀ ਸੂਮੋ ਰੈਸਲਿੰਗ ਦੀ। ਅਤੇ ਇਸ ਦਾ ਕਾਰਨ ਵੀ ਹੈ ਕਿਉਂਕਿ ਸਿਡਨੀ ਦਾ ਇੱਕ ਪੰਜਾਬੀ ਨੌਜਵਾਨ ਹੈਰੀ ਸੋਹਲ ਇਹ ਖੇਡ ਖੇਡਦਾ ਹੈ। ਜੀ ਹਾਂ, ਉਸਨੇ ਇਸ ਖੇਡ ਨੂੰ ਅਪਣਾਇਆ ਤੇ ਇਸ ਵਿੱਚ ਅੱਗੇ ਵਧ ਰਿਹਾ। ਹੈਰੀ ਬਾਰੇ ਤੇ ਸੂਮੋ ਕੁਸ਼ਤੀ ਬਾਰੇ ਅੱਜ ਅਸੀਂ ਆਪਣੇ ਪ੍ਰੋਗਰਾਮ 'ਚ ਜਾਣਾਂਗੇ। ਤੇ ਦਿਨ ਦੇ ਆਖਰੀ ਸੈਗਮੈਂਟ 'ਚ ਹੋਏਗੀ ਕਿਤਾਬ ਪੜਚੋਲ, ਜਿਸ ਵਿੱਚ ਲੈਂਦੇ ਪੰਜਾਬ ਤੋਂ ਸਾਡੀ ਸਾਥੀ ਸਾਦੀਆ ਰਫੀਕ ਅੱਜ ਜਿਸ ਕਹਾਣੀ ਦੀ ਗੱਲ ਕਰ ਰਹੇ ਹਨ ਉਹ ਹੈ ਕਹਾਣੀ ਤੁਰਦੀ ਰਹਿੰਦੀ ਹੈ, ਤੇ ਇਹਨੂੰ ਲਿਖਿਆ ਡਾਕਟਰ ਨਾਸਿਰ ਬਲੋਚ ਹੋਰਾਂ ਨੇ। ਪਰ ਆਓ ਦੋਸਤੋ, ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਖਬਰਾਂ ਨਾਲ ਕਰਦੇ ਹਾਂ।
ਦੋਸਤੋ, SBS ਦੇ ਨਿਊਜ਼ ਰੂਮ ਤੋਂ ਮੈਂ MP ਸਿੰਘ ਆਪ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦਾ ਹਾਂ ਅਤੇ ਪੇਸ਼ ਕਰਦਾ ਹਾਂ ਜੀ ਅੱਜ ਦੀਆਂ ਕੁਝ ਚੋਣਵੀਆਂ ਖਬਰਾਂ। ਆਸਟ੍ਰੇਲੀਆਈ ਸਰਕਾਰ ਨੂੰ ਇਜ਼ਰਾਈਲ ਵਿਰੁੱਧ ਨਿਸ਼ਾਨਾਬੱਧ ਪਾਬੰਦੀਆਂ ਦੀ ਵਰਤੋਂ ਉੱਤੇ ਵਿਚਾਰ ਕਰਨ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਇਸ ਨੇ ਗਾਜ਼ਾ ਵਿੱਚ ਸਹਾਇਤਾ ਰੋਕਣ ਵਾਲੀਆਂ ਕਾਰਵਾਈਆਂ ਕੀਤੀਆਂ ਹਨ। ਲੇਬਰ ਸੰਸਦ ਮੈਂਬਰ ਐਡ ਹਿਊਸਿਕ ਅਤੇ ਸਾਬਕਾ ਲੇਬਰ ਵਿਦੇਸ਼ ਮੰਤਰੀ ਗੈਰਥ ਇਵਾਨਸ ਅਤੇ ਬੌਬ ਕਾਰ ਨੇ ਆਸਟ੍ਰੇਲੀਆ ਨੂੰ ਯੂਕੇ, ਫਰਾਂਸ ਅਤੇ ਕੈਨੇਡਾ ਨਾਲ ਮਿਲ ਕੇ ਉਚਿਤ ਪਾਬੰਦੀਆਂ ਦੀ ਵਰਤੋਂ ਕਰਨ ਦਾ ਸੰਕੇਤ ਦੇਣ ਦੀ ਮੰਗ ਕੀਤੀ ਹੈ ਜੇਕਰ ਇਜ਼ਰਾਈਲ ਨਵੇਂ ਫੌਜੀ ਹਮਲੇ ਨੂੰ ਰੋਕਣ ਅਤੇ ਸਹਾਇਤਾ ਉੱਤੇ ਸਾਰੀਆਂ ਪਾਬੰਦੀਆਂ ਹਟਾਉਣ ਵਿੱਚ ਅਸਫਲ ਰਹਿੰਦਾ ਹੈ। ਪ੍ਰਧਾਨ ਮੰਤਰੀ ਐਲਬਨੀਜ਼ੀ ਨੇ ਹੁਣ ਤੱਕ ਇਹਨਾਂ ਮੰਗਾਂ ਨੂੰ ਇਹ ਕਹਿੰਦੇ ਹੋਏ ਨਕਾਰਿਆ ਹੈ ਕਿ ਉਹ ਇਜ਼ਰਾਈਲੀਆਂ ਅਤੇ ਫਲਸਤੀਨੀਆਂ ਦੋਵਾਂ ਲਈ ਸ਼ਾਂਤੀ ਅਤੇ ਸੁਰੱਖਿਆ ਉੱਤੇ ਕੇਂਦਰਿਤ ਹਨ, ਨਾ ਕਿ ਸਿਰਫ ਮੰਗਾਂ ਉੱਤੇ। ਯੂਐਸ ਰੱਖਿਆ ਸਕੱਤਰ ਪੀਟ ਹੈਗਸੇਥ ਨੇ ਰਸਮੀ ਤੌਰ ਉੱਤੇ ਆਸਟ੍ਰੇਲੀਆ ਨੂੰ ਇਸ ਇੰਡੋ ਪੈਸੀਫਿਕ ਖਿੱਤੇ ਵਿੱਚ ਤਾਕਤ ਦੁਆਰਾ ਸ਼ਾਂਤੀ ਬਣਾਈ ਰੱਖਣ ਵਿੱਚ ਮਦਦ ਕਰਨ ਲਈ ਆਪਣਾ ਫੌਜੀ ਨਿਵੇਸ਼ ਵਧਾਉਣ ਲਈ ਕਿਹਾ ਹੈ। ਪੈਂਟਾਗਨ ਦਾ ਕਹਿਣਾ ਹੈ ਕਿ ਸਕੱਤਰ ਹੈਗਸੇਥ ਨੇ ਅੱਜ ਸਵੇਰੇ ਆਸਟ੍ਰੇਲੀਆ ਨੂੰ ਆਪਣੇ ਰੱਖਿਆ ਖਰਚ ਨੂੰ ਆਪਣੇ ਕੁੱਲ ਘਰੇਲੂ ਉਤਪਾਦ GDP ਦੇ 3.5% ਤੱਕ ਜਲਦੀ ਤੋਂ ਜਲਦੀ ਵਧਾਉਣ ਲਈ ਕਿਹਾ ਹੈ, ਜਦਕਿ ਸੰਘੀ ਸਰਕਾਰ ਦੀ 2033-34 ਤੱਕ ਰੱਖਿਆ ਖਰਚ ਨੂੰ GDP ਦੇ 2.3% ਤੋਂ ਵੱਧ ਵਧਾਉਣ ਦੀ ਯੋਜਨਾ ਹੈ। ਆਸਟ੍ਰੇਲੀਆ ਦੀ ਵਪਾਰ ਪ੍ਰੀਸ਼ਦ ਨੇ ਸੰਘੀ ਸਰਕਾਰ ਨੂੰ AI ਨੂੰ ਨਿਯਮਤ ਕਰਨ ਲਈ ਆਪਣੀ ਰਣਨੀਤੀ ਵਿੱਚ ਨਵੀਨਤਾ ਦਾ ਸਮਰਥਨ ਕਰਨ ਉੱਤੇ ਧਿਆਨ ਕੇਂਦਰਿਤ ਕਰਨ ਲਈ ਕਿਹਾ ਹੈ। ਇੱਕ ਨਵੀਂ ਰਿਪੋਰਟ ਵਿੱਚ ਸਮੂਹ ਨੇ ਬਹੁਤ ਜ਼ਿਆਦਾ ਸਖ਼ਤ ਨਿਯਮਾਂ ਵਿਰੁੱਧ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਦੇਸ਼ ਕੋਲ ਵਿਸ਼ਾਲ ਜ਼ਮੀਨੀ ਸਰੋਤ ਹਨ ਜਿਨ੍ਹਾਂ ਦੀ ਵਰਤੋਂ AI ਦੇ ਡੇਟਾ ਸੈਂਟਰਾਂ ਵਾਸਤੇ ਕੀਤੀ ਜਾ ਸਕਦੀ ਹੈ। ਕੁਈਨਜ਼ਲੈਂਡ ਸਰਕਾਰ ਨੇ 2032 ਓਲੰਪਿਕ ਅਤੇ ਪੈਰਾਲੰਪਿਕ ਖੇਡਾਂ ਤੋਂ ਪਹਿਲਾਂ ਇੱਕ ਨਵੀਂ ਸੈਰ ਸਪਾਟਾ ਮੁਹਿੰਮ ਸ਼ੁਰੂ ਕੀਤੀ ਹੈ। ਯੋਜਨਾ ਦਾ ਮੁੱਖ ਕੇਂਦਰ 2045 ਤੱਕ 45 ਨਵੇਂ ਈਕੋ ਟੂਰਿਜ਼ਮ ਅਨੁਭਵ ਪ੍ਰਦਾਨ ਕਰਨ ਦਾ ਟੀਚਾ ਪ੍ਰਾਪਤ ਕਰਨਾ ਹੈ, ਜਿਸ ਵਿੱਚ ਨਿਊ ਡਾਰਕ ਸਕਾਈ ਟੂਰਿਜ਼ਮ ਐਕਸਪੀਰੀਅੰਸਿਸ, ਆਸਾਨ ਰਿਹਾਇਸ਼ ਅਤੇ ਖੇਤੀਬਾੜੀ ਸੈਰ ਸਪਾਟਾ ਆਦਿ ਸ਼ਾਮਲ ਹਨ। ਅਤੇ ਇਸੇ ਨਾਲ ਮਿਲਦੇ ਹੋਏ ਨਿਊ ਸਾਊਥ ਵੇਲ ਸਰਕਾਰ ਵੱਲੋਂ ਵੀ 2035 ਤੱਕ ਸੈਲਾਨੀ ਅਰਥ ਵਿਵਸਥਾ ਨੂੰ $91 ਬਿਲੀਅਨ ਤੱਕ ਵਧਾਉਣ ਦੇ ਟੀਚੇ ਦੇ ਹਿੱਸੇ ਵਜੋਂ ਇੱਕ ਨਵੀਂ ਸੈਰ ਸਪਾਟਾ ਮੁਹਿੰਮ ਸ਼ੁਰੂ ਕੀਤੀ ਗਈ ਹੈ। ਆਸਟ੍ਰੇਲੀਆ ਦੇ ਘਰਾਂ ਦੀਆਂ ਕੀਮਤਾਂ ਨੇ ਇੱਕ ਰਿਕਾਰਡ ਕਾਇਮ ਕੀਤਾ ਹੈ। ਅਜਿਹਾ ਵਿਆਜ ਦਰਾਂ ਵਿੱਚ ਗਿਰਾਵਟ ਕਾਰਨ ਹੋ ਰਿਹਾ ਜੋ ਕਿ ਖਰੀਦਦਾਰਾਂ ਨੂੰ ਮਾਰਕੀਟ ਵੱਲ ਤੱਕ ਰਿਹਾ। ਮਈ ਵਿੱਚ ਆਸਟ੍ਰੇਲੀਆ ਦੀ ਔਸਤ ਰਿਹਾਇਸ਼ $831,288 ਸੀ, ਜੋ ਕਿ ਉਸ ਤੋਂ ਪਿਛਲੇ ਮਹੀਨੇ ਨਾਲੋਂ 0.5% ਵੱਧ ਹੈ। ਅਤੇ ਦੋਸਤੋ, ਹੁਣ ਇੱਕ ਖਬਰ ਭਾਰਤੀ ਖਿੱਤੇ ਤੋਂ। ਪੰਜਾਬ ਕਿੰਗਜ਼ ਦੇ ਕਪਤਾਨ ਸ਼ੇਅਰਸ ਅਈਅਰ ਦੀਆਂ 41 ਗੇਂਦਾਂ ਵਿੱਚ ਨਾਬਾਦ 87 ਦੌੜਾਂ ਦੀ ਬਦੌਲਤ ਪੰਜਾਬ ਕਿੰਗਜ਼ ਦੀ ਟੀਮ ਦੂਜੇ ਕੁਆਲੀਫਾਇਰ ਵਿੱਚ ਐਤਵਾਰ ਰਾਤੀ ਮੁੰਬਈ ਇੰਡੀਅਨਜ਼ ਨੂੰ 5 ਵਿਕਟਾਂ ਨਾਲ ਹਰਾ ਕੇ ਇੰਡੀਅਨ ਪ੍ਰੀਮੀਅਰ ਲੀਗ ਦੇ ਫਾਈਨਲ ਵਿੱਚ ਪਹੁੰਚ ਗਈ ਹੈ। ਮੁੰਬਈ ਇੰਡੀਅਨਜ਼ ਦੀ ਹਾਰ ਨਾਲ ਇਹ ਪਤਾ ਹੋ ਗਿਆ ਕਿ ਹੁਣ ਪੰਜਾਬ ਦਾ ਟਾਕਰਾ ਰਾਇਲ ਚੈਲੇਂਜਰਸ ਬੈਂਗਲੁਰੂ ਨਾਲ ਹੋਵੇਗਾ। ਦੋਵਾਂ ਟੀਮਾਂ ਨੇ 18 ਸਾਲਾਂ ਵਿੱਚ ਇੱਕ ਵੀ ਖਿਤਾਬ ਨਹੀਂ ਜਿੱਤਿਆ ਹੈ। ਅਤੇ ਹਾਜ਼ਰੀਨ, ਇਹ ਸਨ ਅੱਜ ਦੀਆਂ ਕੁਝ ਚੋਣੀਆਂ ਖਬਰਾਂ। ਮੈਨੂੰ MP ਸਿੰਘ ਨੂੰ ਦਿਓ ਇਜਾਜ਼ਤ। ਸੁਣਦੇ ਰਹੋ SBS ਪੰਜਾਬੀ।
ਤਾਂ ਦੋਸਤੋ, ਜਿਵੇਂ ਅਸੀਂ ਖਬਰਾਂ ਵਿੱਚ ਵੀ ਸੁਣ ਰਹੇ ਸੀ, ਵੀ ਵੱਡੀ ਖਬਰ ਤਾਂ ਇਹੀ ਆ ਰਹੀ ਹੈ ਕਿ IPL ਦੇ ਵਿੱਚ ਪੰਜਾਬ ਦੀ ਟੀਮ ਫਾਈਨਲ 'ਚ ਪਹੁੰਚਣ 'ਚ ਕਾਮਯਾਬ ਰਹੀ ਹੈ। ਯਾਨੀ ਕਿ ਇਸ ਵਾਰ IPL ਨੂੰ ਨਵਾਂ ਚੈਂਪੀਅਨ ਮਿਲਣ ਜਾ ਰਿਹਾ, ਜਾਂ ਤਾਂ ਰਾਇਲ ਚੈਲੇਂਜਰਸ ਬੈਂਗਲੌਰ ਜਾਂ ਫਿਰ ਪੰਜਾਬ ਦੀ ਟੀਮ। ਤੁਹਾਡਾ ਕੀ ਕਹਿਣਾ ਇਸ ਦੇ ਬਾਰੇ? ਸਾਨੂੰ ਆਪਣੇ ਵਿਚਾਰ ਤੁਸੀਂ ਭੇਜ ਸਕਦੇ ਹੋ। ਸਾਡਾ ਨੰਬਰ ਹੈ ਜੀ 04397997670 04397997670। ਜੇ ਕੋਈ ਤੁਹਾਡੇ ਇਸ ਬਾਰੇ ਵਿਚਾਰ ਹਨ ਤਾਂ ਤੁਸੀਂ ਸਾਨੂੰ ਇਸ ਬਾਰੇ ਦੱਸ ਸਕਦੇ ਹੋ ਅਤੇ ਆਪਣੇ ਵਿਚਾਰ ਸਾਡੇ ਤੱਕ ਭੇਜ ਸਕਦੇ ਹੋ। ਅਤੇ ਆਓ ਹੁਣ ਪ੍ਰੋਗਰਾਮ 'ਚ ਆਪਾਂ ਅੱਗੇ ਵੱਧਦੇ ਹਾਂ। ਭਾਸ਼ਾ ਅਤੇ ਸੱਭਿਆਚਾਰਕ ਤੌਰ 'ਤੇ ਕਈ ਭਾਈਚਾਰਿਆਂ 'ਚ ਔਰਤਾਂ ਨੂੰ ਕੁਝ ਖਾਸ ਕਿਸਮ ਦੇ ਕੈਂਸਰ ਦੇ ਸ਼ੁਰੂਆਤੀ ਲੱਛਣਾਂ ਨੂੰ ਨਜ਼ਰਅੰਦਾਜ਼ ਕਰ ਰਹੀਆਂ ਨੇ ਅਤੇ ਸਿਹਤ ਨੂੰ ਲੈ ਕੇ ਸੱਭਿਆਚਾਰਕ ਧਾਰਨਾਵਾਂ ਅਤੇ ਸੋਚ ਬਾਰੇ ਆਓ ਇੱਕ ਖਾਸ ਰਿਪੋਰਟ ਸੁਣਦੇ ਹਾਂ।
ਤੁਸੀਂ ਹੋ SBS ਪੰਜਾਬੀ ਦੇ ਨਾਲ।
ਸੱਭਿਆਚਾਰ ਅਤੇ ਭਾਸ਼ਾਈ ਤੌਰ ਉੱਤੇ ਵਿਭਿੰਨ ਪਿਛੋਕੜ ਵਾਲੀਆਂ ਮਹਿਲਾਵਾਂ ਡਰ ਅਤੇ ਕੁਝ ਸੱਭਿਆਚਾਰਕ ਧਾਰਨਾਵਾਂ ਕਾਰਨ ਜ਼ਰੂਰੀ ਸਿਹਤ ਚੈੱਕਅਪ ਤੋਂ ਵਾਂਝੀਆਂ ਰਹਿ ਰਹੀਆਂ ਨੇ। ਤਾਂ ਆਖਿਰ ਇਸ ਨੂੰ ਕਿਵੇਂ ਬਦਲਿਆ ਜਾ ਸਕਦਾ ਹੈ? SBS ਐਗਜ਼ਾਮਿਨਜ਼ਾ ਇਹ ਖਾਸ ਪੋਡਕਾਸਟ ਸਾਂਝਾ ਕਰਨ ਤੋਂ ਪਹਿਲਾਂ ਇੱਕ ਚੇਤਾਵਨੀ ਤੁਹਾਡੇ ਨਾਲ ਸਾਂਝੀ ਕਰਨਾ ਚਾਹਾਂਗੇ ਕਿ ਇਸ ਪੋਡਕਾਸਟ ਵਿੱਚ ਚਿੰਤਾਜਨਕ ਸਮੱਗਰੀ ਹੈ।
I'll never forget that phone call because she said to me, I was in the shower and I have had, she didn't even want to say the word breast, you know, she goes, I've had the scab on my chest and today in the shower I was leaning over and it started to bleed.
Neha Kumar di maa Renu nu 2014 vich madh darje di breast cancer da pata lagga si. ਉਹ ਕਹਿੰਦੀ ਹੈ ਕਿ ਉਸਦੀ ਮਾਂ ਨੇ ਆਪਣੇ ਲੱਛਣਾਂ ਨੂੰ ਨਜ਼ਰਅੰਦਾਜ਼ ਕੀਤਾ ਤੇ ਇੰਜ ਬਹੁਤ ਦੇਰ ਕਰ ਦਿੱਤੀ। ਇਲਾਜ ਮਿਲਣ ਤੋਂ ਬਾਅਦ 2015 ਵਿੱਚ ਇੱਕ ਸਾਲ ਬਾਅਦ ਹੀ ਰੇਨੂ ਦੀ ਮੌਤ ਹੋ ਗਈ।
I think she just didn't have a sensitive place where that really important part of her physical health could be understood and acknowledged.
ਰੇਨੂ 1991 ਵਿੱਚ ਭਾਰਤ ਤੋਂ ਨਿਊਜ਼ੀਲੈਂਡ ਆਈ ਸੀ ਅਤੇ ਉਹ ਅੰਗਰੇਜ਼ੀ ਬੋਲਣਾ ਬਿਲਕੁਲ ਵੀ ਨਹੀਂ ਜਾਣਦੀ ਸੀ।
I remember living in an area which was quite heavily Caucasian dominated and our doctor was also Caucasian and very rarely would she go and I'm getting a little choked up because had there been a way for us to access health I really do pray that that improves.
38 ਸਾਲਾਂ ਦੀ ਨੇਹਾ ਨੂੰ ਹੁਣ ਉਹ ਸਮਾਂ ਯਾਦ ਆ ਰਿਹਾ ਹੈ ਜਦੋਂ ਉਸਦੀ ਮਾਂ ਨੇ ਕਦੇ ਵੀ ਉਸ ਨਾਲ ਆਪਣੇ ਲੱਛਣਾਂ ਦਾ ਜ਼ਿਕਰ ਨਹੀਂ ਕੀਤਾ ਸੀ।
She never said she had anything happen physically. She never said she had the scab there. She never talked about finding a lump. And in fact, if I were to be honest, I don't think she was ever taught to scan and feel her breasts for lumps, especially in South Asian communities. We never talk about our bodies, especially private parts of our bodies.
ਉਹ ਕਹਿੰਦੀ ਹੈ ਕਿ ਆਸਟ੍ਰੇਲੀਆ ਵਿੱਚ ਵੱਖ-ਵੱਖ ਖੇਤਰਾਂ ਦੀਆਂ ਮਹਿਲਾਵਾਂ ਨੂੰ ਸਿਹਤ ਸਮੱਸਿਆਵਾਂ ਬਾਰੇ ਸਟਿਗਮਾ ਅਤੇ ਸਿੱਖਿਆ ਦੀ ਘਾਟ ਦਾ ਸਾਹਮਣਾ ਕਰਨਾ ਪੈਂਦਾ ਹੈ।
Many men and women from South Asian community were not participating in regular cancer screening and due to so many reasons.
ਸ਼ਾਂਤਾ ਵਿਸ਼ਵਨਾਥਨ ਪਿੰਕ ਸਾਰੀ ਇਨਕੋਰਪੋਰੇਟਡ ਦੀ ਪ੍ਰਧਾਨ ਹੈ। ਇਹ ਇੱਕ ਸੇਵਾ ਕਰਨ ਵਾਲਾ ਸੰਗਠਨ ਹੈ ਜੋ ਕੈਂਸਰ ਤੋਂ ਪ੍ਰਭਾਵਿਤ ਦੱਖਣੀ ਏਸ਼ੀਆ ਦੇ ਲੋਕਾਂ ਦੀ ਸਹਾਇਤਾ ਕਰਦਾ ਹੈ। ਮਿਸ ਵਿਸ਼ਵਨਾਥਨ ਕਹਿੰਦੇ ਨੇ ਕਿ ਬਹੁਤਿਆਂ ਦੇ ਲਈ ਸਿਹਤ ਉਹਨਾਂ ਦੀ ਆਖਰੀ ਪ੍ਰਾਥਮਿਕਤਾ ਹੈ।
Some of the barriers are language barriers. So also for new arrivals who come, for whom the settlement process takes priority over health. Plus, they've not heard of any such screening programs in their home country. They live far away. They've got long commutes to work. They've got mortgage pressures. They're time poor. So preventative healthcare is not a priority for them. The other thing is the cultural attitudes and the beliefs. Then of course there is fear of pain, of medical procedures, of being judged, of the implications if it's a positive result, and modesty of course, and generally a lack of awareness about the free national screening programs because quite often they're not watching the free-to-air TV programs, so they don't come across any of the advertisements.
ਭਾਰਤ ਤੋਂ ਆਈ ਨਿਸ਼ੀਪੁਰੀ ਕਹਿੰਦੀ ਹੈ ਕਿ ਜਦੋਂ ਉਹ 90 ਦੇ ਦਹਾਕੇ ਦੇ ਸ਼ੁਰੂਆਤ ਵਿੱਚ ਆਸਟ੍ਰੇਲੀਆ ਆਈ ਸੀ ਤਾਂ ਉਸ ਸਮੇਂ ਉਸਨੇ ਪਹਿਲੀ ਵਾਰ ਸਰਵਾਈਕਲ ਸਕ੍ਰੀਨਿੰਗ ਬਾਰੇ ਸੁਣਿਆ ਸੀ।
So when I was growing up in the 60s and the 70s, I had never ever heard of cervical cancer screening from anybody, neither my mom or my grandmother. And I don't think my grandmother ever got a cervical cancer check done, neither did my mom while she was in India. And so they never passed it on to me. It was never taught in schools and colleges at that time.
ਉਸਦਾ ਕਹਿਣਾ ਹੈ ਕਿ ਜਦੋਂ ਉਸਨੂੰ ਪ੍ਰਕਿਰਿਆ ਬਾਰੇ ਪਤਾ ਲੱਗਾ ਤਾਂ ਉਸਨੂੰ ਇਹ ਸਹੀ ਨਹੀਂ ਲੱਗਾ, ਇਸ ਲਈ ਉਸਨੇ ਸਾਲਾਂ ਤੱਕ ਟੈਸਟ ਨਹੀਂ ਕਰਵਾਇਆ। ਹਾਲਾਂਕਿ ਉਸਦੇ GP ਨੇ ਉਸਨੂੰ ਇਹ ਟੈਸਟ ਕਰਵਾਉਣ ਦੇ ਲਈ ਕਈ ਵਾਰ ਉਤਸ਼ਾਹਿਤ ਕੀਤਾ ਸੀ।
One day one of the workers at my work said to me that it's very important and you could be saving your life by doing the screening rather than putting it off. So then I made up my mind.
ਪਰ ਬਾਅਦ ਵਿੱਚ ਸਰਵਾਈਕਲ ਸਕ੍ਰੀਨਿੰਗ ਟੈਸਟ ਦੇ ਲਈ ਸੈਲਫ ਕਲੈਕਟ ਵਿਕਲਪ ਦੇ ਬਾਰੇ ਜਾਗਰੂਕਤਾ ਵਧਾਉਣ ਲਈ ਨਿਸ਼ੀ ਆਸਟ੍ਰੇਲੀਅਨ ਸਰਕਾਰ ਦੇ ਓਨ ਇਟ ਮੁਹਿੰਮ ਦੇ ਵਿੱਚ ਸ਼ਾਮਲ ਹੋ ਗਈ।
It's not just about me telling people go get screen. It's about normalizing the conversation, creating space for like that trust, offering real choices, whether that's seeing a female GP or accessing interpretive services or doing that self-collection. It's not just another medical test. It's a chance to prevent cancer, and everyone deserves that chance no matter where they come from.
ਡਾਕਟਰ ਮਰੀਅਮ ਚਾਲਨ ਪੱਛਮੀ ਸਿਡਨੀ ਵਿੱਚ ਇੱਕ ਜਨਰਲ ਪ੍ਰੈਕਟੀਸ਼ਨਰ ਨੇ ਉਹ ਕਹਿੰਦੇ ਨੇ ਕਿ ਸਿਹਤ ਦੇ ਮਾਮਲੇ ਵਿੱਚ ਕਈ ਸੱਭਿਆਚਾਰਕ ਅਤੇ ਭਾਸ਼ਾਈ ਵਖਰੇਵੇਂ ਵਾਲੀਆਂ ਔਰਤਾਂ ਵਿੱਚ ਬਹੁਤ ਡਰ ਤੇ ਸਟਿਗਮਾ ਹੈ.
It's not something you discuss openly, especially if you're seeing a doctor from another background or a male doctor, for instance. There's a few layers to that stigma that I'd say as well. Like it's a fear of the unknown, not knowing that what a test involves, or worrying that it might be, you know, painful or embarrassing. You know, I've got to show the doctor my breasts or my vagina. And for other people that I see, it's cultural or it's generational. You know, they might come from, you know, a place where you only go to the doctor when something's really wrong.
Dr. Chalan da manna hai ki galat jankari vi aurtaan nu sehat samasyaavan di rokthaam di seva vich shamil hon ton rokdi hai.
For cervical cancer screening in particular, lots of females from diverse backgrounds that I see have this assumption that they've only had one sexual partner, or they've had children, or they've reached menopause, so that they don't really need to be involved in part of this preventative screening. And some may have had previous negative experiences with other doctors who aren't so culturally sensitive. They may have felt dismissed, misunderstood, or disrespected, or not really understood because of their background or that language barrier. And that experience I kind of see a lot with my patients who have had bad experiences, it stays with them and it creates this like ongoing fear and the avoidance of kind of seeking help from health practitioners.
ਅਖੀਰ ਚ ਡਾਕਟਰ ਚਾਲਨ ਕਹਿੰਦੇ ਨੇ ਕਿ ਹਾਲਾਂਕਿ ਉਹਨਾਂ ਇਹ ਡਰ ਜ਼ਿਆਦਾਤਰ ਮਹਿਲਾਵਾਂ ਦੇ ਵਿੱਚ ਦੇਖਿਆ ਹੈ, ਪਰ ਕੁਝ ਪੁਰਸ਼ ਵੀ ਇਸ ਦਾ ਸਾਹਮਣਾ ਕਰਦੇ ਨੇ. ਉਹ ਕਹਿੰਦੇ ਨੇ ਕਿ ਸੱਚਾਈ ਦਾ ਸਾਹਮਣਾ ਕਰਨਾ ਬਹੁਤ ਮਹੱਤਵਪੂਰਨ ਹੈ.
We need education for these communities, and that's engaging with them in material that's appropriate.
ਇਹ ਜਾਣਕਾਰੀ SBS ਐਗਜ਼ਾਮਿਨਸ ਦੀ ਟੀਮ ਤੋਂ ਓਲੀਵੀਆ ਦੀ ਓਰੀਓ ਦੀ ਸਹਾਇਤਾ ਨਾਲ ਪੰਜਾਬੀ ਵਿੱਚ ਜਸਦੀਪ ਕੌਰ ਗਿੱਲ ਵੱਲੋਂ ਪੇਸ਼ ਕੀਤੀ ਗਈ ਹੈ.
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ.
ਤੇ ਦੋਸਤੋ, ਇਹਦੇ ਨਾਲ ਹੀ ਵੇਲਾ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ. ਬ੍ਰੇਕ ਤੋਂ ਬਾਅਦ ਜਲਦੀ ਹੀ ਵਾਪਸ ਆਵਾਂਗੇ ਤੇ ਲੈ ਕੇ ਆਵਾਂਗੇ ਚੜ੍ਹਦੇ ਪੰਜਾਬ ਤੋਂ ਅਹਿਮ ਖਬਰਾਂ. ਜੀ ਹਾਂ, ਸੋਮਵਾਰ ਦਾ ਦਿਨ ਹੈ, ਪੰਜਾਬੀ ਡਾਇਰੀ ਤੁਹਾਡੇ ਲਈ ਖਾਸ ਇਸ ਛੋਟੇ ਜਿਹੇ ਬ੍ਰੇਕ ਤੋਂ ਬਾਅਦ. ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ. ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਤੁਹਾਡੇ ਨਾਲ ਤੇਜਿੰਦਰ ਸਿੰਘ. ਦੋਸਤੋ, ਵੇਲਾ ਹੋ ਗਿਆ ਹੈ ਪੰਜਾਬੀ ਡਾਇਰੀ ਦਾ. ਜੀ ਹਾਂ, ਪੰਜਾਬ ਦੀਆਂ ਅਹਿਮ ਖਬਰਾਂ. ਪੰਜਾਬ 'ਚ ਹੁਣ ਇਹ ਵੀ ਖਬਰ ਆ ਰਹੀ ਹੈ ਕਿ ਜੋ ਸਰਕਾਰ ਵੱਲੋਂ ਪਿਛਲੇ ਕੁਝ ਸਮੇਂ ਤੋਂ ਯੁੱਧ ਨਸ਼ਿਆਂ ਵਿਰੁੱਧ ਚਲਾਇਆ ਜਾ ਰਿਹਾ, ਉਸ ਦੇ ਵਿੱਚ ਹੁਣ ਪੰਜਾਬ ਪੁਲਿਸ ਦਾ ਇਹ ਵੀ ਕਹਿਣਾ ਕਿ ਉਹ GPS ਦੀ ਵਰਤੋਂ ਕਰਨ ਦੇ ਬਾਰੇ ਸੋਚ ਰਹੇ ਨੇ. ਕੀ ਹੈ ਇਹ ਪੂਰੀ ਖਬਰ ਅਤੇ ਇਸ ਤੋਂ ਇਲਾਵਾ ਹੋਰ ਕੀ ਕੁਝ ਹੋ ਰਿਹਾ ਹੈ ਪੰਜਾਬ 'ਚ ਖਾਸ? ਆਓ ਜਾਣਦੇ ਹਾਂ ਪੰਜਾਬੀ ਡਾਇਰੀ ਰਾਹੀਂ.
ਪੰਜਾਬੀ ਡਾਇਰੀ 'ਚ ਆਪ ਜੀ ਨੂੰ ਖੁਸ਼ ਆਮਦੀਦ. ਅੱਜ ਦੀਆਂ ਹਾਈਲਾਈਟਸ. ਪੰਜਾਬ ਮੰਤਰੀ ਮੰਡਲ ਦੀ ਇੱਕ ਅਹਿਮ ਮੀਟਿੰਗ ਅੱਜ ਮੁੱਖ ਮੰਤਰੀ ਦੀ ਰਿਹਾਇਸ਼ ਤੇ. ਪੰਜਾਬ ਵਿਧਾਨ ਸਭਾ ਵੱਲੋਂ ਬਾਗੀ ਵਿਧਾਇਕ ਸੁਖਵਿੰਦਰ ਕੁਮਾਰ ਸੁੱਖੀ ਤਲਬ. ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਪ੍ਰੀਤੀ ਮਲਹੋਤਰਾ ਦੀ ਛੁੱਟੀ. ਲੁਧਿਆਣਾ ਪੱਛਮੀ ਜ਼ਿਮਨੀ ਚੋਣ ਵਾਸਤੇ ਮੈਦਾਨ ਪੱਖਿਆ. ਭਾਜਪਾ ਨੇ ਜੀਵਨ ਗੁਪਤਾ ਨੂੰ ਉਮੀਦਵਾਰ ਐਲਾਨਿਆ. ਪੰਜਾਬ ਅੰਦਰ GPS ਰਾਹੀਂ ਨੱਪੀ ਜਾਏਗੀ ਨਸ਼ਾ ਤਸਕਰਾਂ ਦੀ ਪੈੜ. ਪੰਜਾਬ ਦੇ DGP ਗੌਰਵ ਯਾਦਵ ਦਾ ਖੁਲਾਸਾ. ਨਸ਼ਾ ਤਸਕਰੀ ਦੇ ਦੋਸ਼ਾਂ ਹੇਠ ਕਿਰਿਆ ਜਗਦੀਸ਼ ਭੋਲਾ ਜ਼ਮਾਨਤ ਉੱਪਰ ਰਿਹਾ. ਸੰਯੁਕਤ ਕਿਸਾਨ ਮੋਰਚੇ ਵੱਲੋਂ ਮੁੱਖ ਮੰਤਰੀ ਦੀ ਚੁਣੌਤੀ ਕਬੂਲ. ਮੁੱਖ ਮੰਤਰੀ ਕੋਲੋਂ ਬਹਿਸ ਵਾਸਤੇ ਸਮਾਂ ਅਤੇ ਸਥਾਨ ਪੁੱਛਿਆ. ਪੰਜਾਬ ਮੰਤਰੀ ਮੰਡਲ ਦੀ ਇੱਕ ਅਹਿਮ ਮੀਟਿੰਗ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋ ਰਹੀ ਹੈ. ਇਹ ਮੀਟਿੰਗ ਭਾਰਤੀ ਸਮੇਂ ਅਨੁਸਾਰ ਦੁਪਹਿਰ 12 ਵਜੇ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਤੇ ਹੋਏਗੀ. ਕੈਬਨਿਟ ਮੀਟਿੰਗ ਬਾਰੇ ਹਾਲੇ ਤੱਕ ਭਾਵੇਂ ਕੋਈ ਏਜੰਡਾ ਜਾਰੀ ਨਹੀਂ ਕੀਤਾ ਗਿਆ, ਉਂਜ ਮੰਤਰੀ ਮੰਡਲ ਦੀ ਇਸ ਮੀਟਿੰਗ ਨੂੰ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ. ਇਹ ਮੀਟਿੰਗ ਲੁਧਿਆਣਾ ਪੱਛਮੀ ਹਲਕੇ ਦੀ ਜ਼ਿਮਨੀ ਚੋਣ ਤੋਂ ਕੁਝ ਦਿਨ ਪਹਿਲਾਂ ਕੀਤੀ ਜਾ ਰਹੀ ਹੈ, ਜਿਸ ਕਰਕੇ ਹਰ ਵਰਗ ਦੇ ਲੋਕਾਂ ਦੀਆਂ ਨਜ਼ਰਾਂ ਵੀ ਕੈਬਨਿਟ ਮੀਟਿੰਗ 'ਚ ਲੈ ਜਾਣ ਵਾਲੇ ਫੈਸਲਿਆਂ ਉੱਪਰ ਟਿੱਕੀਆਂ ਹੋਈਆਂ ਹਨ. ਇਸ ਤੋਂ ਪਹਿਲਾਂ ਮੰਤਰੀ ਮੰਡਲ ਦੀ ਮੀਟਿੰਗ 23 ਮਈ ਨੂੰ ਹੋਈ ਸੀ, ਜਿਸ ਵਿੱਚ ਸੂਬਾ ਸਰਕਾਰ ਵੱਲੋਂ ਕਈ ਵੱਡੇ ਫੈਸਲੇ ਲਏ ਗਏ ਸਨ. ਉਧਰ ਪੰਜਾਬ ਵਿਧਾਨ ਸਭਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਵਿਧਾਇਕ ਡਾ ਸੁਖਵਿੰਦਰ ਕੁਮਾਰ ਸੁੱਖੀ ਨੂੰ ਆਪਣੀ ਸਥਿਤੀ ਸਪਸ਼ਟ ਕਰਨ ਵਾਸਤੇ ਕਿਹਾ। ਬੀਤੇ ਦਿਨੀ ਆਮ ਆਦਮੀ ਪਾਰਟੀ ਨੇ ਡਾ ਸੁਖਵਿੰਦਰ ਕੁਮਾਰ ਸੁੱਖੀ ਨੂੰ ਪਾਰਟੀ ਦਾ ਉਪ ਪ੍ਰਧਾਨ ਨਿਯੁਕਤ ਕੀਤਾ ਹੈ। ਉਹ ਪਿਛਲੇ ਸਾਲ ਅਗਸਤ ਵਿਚ ਆਪ ਵਿਚ ਸ਼ਾਮਲ ਹੋਏ ਸਨ। ਆਪ ਸਰਕਾਰ ਨੇ ਪਹਿਲਾਂ ਉਨ੍ਹਾਂ ਨੂੰ ਪੰਜਾਬ ਸਟੇਟ ਕੰਟੇਨਰ ਅਤੇ ਵੇਅਰ ਹਾਊਸ ਕਾਰਪੋਰੇਸ਼ਨ ਦਾ ਚੇਅਰਪਰਸਨ ਬਣਾਇਆ ਸੀ ਅਤੇ ਨਾਲ ਹੀ ਉਨ੍ਹਾਂ ਨੂੰ ਕੈਬਨਿਟ ਮੰਤਰੀ ਦਾ ਦਰਜਾ ਵੀ ਦਿੱਤਾ ਗਿਆ ਸੀ। ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਡਾ ਸੁੱਖੀ ਪੰਜਾਬ ਵਿਧਾਨ ਸਭਾ ਦੇ ਮੈਂਬਰ ਹਨ, ਇਸ ਲਈ ਉਨ੍ਹਾਂ ਨੂੰ 29 ਜੁਲਾਈ ਨੂੰ ਆਪਣਾ ਜਵਾਬ ਦੇਣ ਵਾਸਤੇ ਕਿਹਾ ਗਿਐ। ਡਾ ਸੁੱਖੀ ਨੂੰ ਆਪ ਦਾ ਉਪ ਪ੍ਰਧਾਨ ਐਲਾਨੇ ਜਾਣ ਮਗਰੋਂ ਸਿਆਸੀ ਹਲਕਿਆਂ ਵਿਚ ਕੁਸਰ ਮੁਸਰ ਸ਼ੁਰੂ ਹੋ ਗਈ ਸੀ ਕਿਉਂਕਿ ਪੰਜਾਬ ਵਿਧਾਨ ਸਭਾ ਚ ਡਾ ਸੁੱਖੀ ਹਾਲੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਹਨ। ਕਈ ਕਾਨੂੰਨੀ ਨੁਕਤੇ ਡਾ ਸੁੱਖੀ ਦੀ ਵਿਧਾਇਕੀ ਦੇ ਰਾਹ ਵਿਚ ਰੋੜਾ ਬਣ ਸਕਦੇ ਹਨ। ਉਹ ਪੇਸ਼ੇ ਵਜੋਂ ENT ਮਾਹਿਰ ਹਨ ਅਤੇ ਪਹਿਲੀ ਵਾਰ ਬਤੌਰ ਅਕਾਲੀ ਉਮੀਦਵਾਰ 2017 ਵਿਚ ਬੰਗਾ ਤੋਂ ਵਿਧਾਇਕ ਚੁਣੇ ਗਏ ਸਨ। ਉਨ੍ਹਾਂ ਨੇ ਦੂਸਰੀ ਵਾਰ 2022 ਵਿਚ ਜਿੱਤ ਦਰਜ ਕੀਤੀ ਸੀ। ਪਿਛਲੇ ਕੁਝ ਅਰਸੇ ਤੋਂ ਡਾ ਸੁੱਖੀ ਦੀ ਆਮ ਆਦਮੀ ਪਾਰਟੀ ਨਾਲ ਨੇੜਤਾ ਬਣਨੀ ਸ਼ੁਰੂ ਹੋ ਗਈ ਸੀ। ਪੰਜਾਬ ਵਿਧਾਨ ਸਭਾ ਦੇ ਸੈਸ਼ਨਾਂ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਅਕਸਰ ਡਾ ਸੁੱਖੀ ਦੀ ਤਾਰੀਫ਼ ਕਰਦੇ ਨਜ਼ਰ ਆਏ ਸਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਡਾ ਸੁੱਖੀ ਨੂੰ ਅਯੋਗ ਕਰਾਰ ਦੇਣ ਵਾਸਤੇ ਐਡਵੋਕੇਟ HC ਅਰੋੜਾ ਨੇ ਹਾਈਕੋਰਟ 'ਚ ਪਟੀਸ਼ਨ ਵੀ ਦਾਇਰ ਕੀਤੀ ਹੋਈ ਹੈ। ਪੰਜਾਬ ਪੁਲਿਸ ਵੱਲੋਂ ਸੂਬੇ ਵਿਚ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਕਾਰਵਾਈ ਨਿਰੰਤਰ ਜਾਰੀ ਰੱਖੀ ਜਾਏਗੀ। ਪੰਜਾਬ ਦੇ DGP ਗੌਰਵ ਯਾਦਵ ਨੇ ਕਿਹਾ ਹੈ ਕਿ ਪੁਲਿਸ ਵੱਲੋਂ ਅਗਲੇ 60 ਦਿਨਾਂ ਵਿਚ ਜ਼ਿਲ੍ਹਿਆਂ, ਖੁਫੀਆ ਵਿਭਾਗ ਅਤੇ ANTF ਤੋਂ ਮਿਲੀ ਜਾਣਕਾਰੀ ਦੇ ਆਧਾਰ ਤੇ ਨਸ਼ਾ ਤਸਕਰਾਂ ਅਤੇ ਸਪਲਾਇਰਾਂ ਦੀਆਂ ਨਵੀਆਂ ਸੂਚੀਆਂ ਤਿਆਰ ਕੀਤੀਆਂ ਜਾਣਗੀਆਂ। ਦੱਸਣਯੋਗ ਹੈ ਕਿ ਪਹਿਲਾਂ 31 ਮਈ ਤੱਕ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਦਾ ਟੀਚਾ ਮਿਥਿਆ ਗਿਆ ਸੀ। ਸ੍ਰੀ ਯਾਦਵ ਨੇ ਕਿਹਾ ਕਿ ਪੁਲਿਸ ਵੱਲੋਂ ਜ਼ਮਾਨਤ ਤੇ ਰਿਹਾਅ ਹੋਣ ਵਾਲੇ ਵੱਡੇ ਤਸਕਰਾਂ ਦੀਆਂ ਗਤੀਵਿਧੀਆਂ ਉਪਰ ਨਜ਼ਰ ਰੱਖਣ ਵਾਸਤੇ GPS ਉਪਕਰਣਾਂ ਦੀ ਵਰਤੋਂ ਕਰਨ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਦੀ ਵਰਤੋਂ ਲਈ ਅਦਾਲਤ ਤੋਂ ਪ੍ਰਵਾਨਗੀ ਲਈ ਜਾਏਗੀ।
ਫਿਊਚਰ ਸਟ੍ਰੈਟਜੀ ਜਿਹੜੀ ਕੱਲ ਤੋਂ ਅਸੀਂ ਅਡੋਪਟ ਕਰ ਰਹੇ ਹਾਂ ਕਿ ਜਿਵੇਂ ਪਹਿਲੇ ਵੀ ਕਿਹਾ ਗਿਆ ਸੀਗਾ ਕਿ ਕੋਈ ਟਾਰਗੇਟ ਬੇਸਡ ਜਾਂ ਨੰਬਰ ਬੇਸਡ ਸਟ੍ਰੈਟਜੀ ਨਹੀਂ ਹੈ। ਔਨ ਦਾ ਬੇਸਿਸ ਆਫ ਦੇ ਜਿਹੜੇ ਡਰੱਗ ਸਮਗਲਰਸ ਗਰਾਊਂਡ ਤੇ ਹੈਗੇ, ਡਿਸਟ੍ਰਿਕਟ ANTF ਤੇ ਇੰਟੈਲੀਜੈਂਸ ਦੇ ਇਨਪੁਟਸ ਲੈ ਕੇ ਜਿਹੜੇ ਉਹਨਾਂ ਨੂੰ ਜਿਹੜਾ ਹੈਗਾ ਐਸ ਪਰ ਲਾ ਜਾਬਤੇ ਮੁਤਾਬਿਕ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ, ਰਿਕਵਰੀ ਕੀਤੀ ਜਾਊਗੀ। ਇੱਕ ਮੇਜਰ ਥਰਸਟ ਹੈਗੀ ਜਿਹੜੀ ਸੇਫ ਪੰਜਾਬ ਹੈਲਪਲਾਈਨ ਤੇ ਜਿਹੜੀ ਟਿਪਸ ਆਣਗੀ ਉਸ ਦੇ ਵਿੱਚ ਉਸ ਤੇ FIR ਦਰਜ ਕੀਤੀ ਜਾਣ।
ਇਸ ਤੋਂ ਇਲਾਵਾ ਜ਼ਮਾਨਤ ਉੱਪਰ ਰਿਹਾਅ ਹੋਏ ਵਿਅਕਤੀਆਂ ਦੀ ਨਿਗਰਾਨੀ ਵਾਸਤੇ ਵੀ ਪ੍ਰਣਾਲੀ ਤਿਆਰ ਕੀਤੀ ਜਾਏਗੀ ਜਿਸ ਵਿੱਚ ਪਿੰਡਾਂ ਦੇ ਬਜ਼ੁਰਗਾਂ ਅਤੇ ਪੰਚਾਇਤਾਂ ਦਾ ਸਹਿਯੋਗ ਲਿਆ ਜਾਏਗਾ।
ਇੱਕ ਬੜਾ ਵੱਡਾ ਫੋਕਸ ਏਰੀਆ ਸਾਡਾ ਹੁਣ ਹੋਊਗਾ ਪਰਸਨਸ ਹੂ ਹੈਵ ਬੀਨ ਰਿਲੀਜ਼ਡ ਔਨ ਬੇਲ। ਸੋ ਅਸੀਂ ਵੀ ਹੈਵ ਡਿਵਾਈਸਡ ਅ ਸਿਸਟਮ ਆਫ ਮੋਨੀਟਰਿੰਗ ਦੇਅਰ ਐਕਟੀਵਿਟੀਜ਼ ਬਾਈ taking the village elders and village panchayats into confidence.
DGP ne kiha ke Punjab police ne 1 march ton leke hun tak 8344 case darj karke 17734 nasha taskaran nu giraftar kita hai. ਇਸ ਵਿਚ 1696 ਸੂਚੀਬੱਧ ਨਸ਼ਾ ਸਪਲਾਇਰ ਵੀ ਸ਼ਾਮਲ ਹਨ ਜਿਨ੍ਹਾਂ ਤੋਂ ਪੁਲਿਸ ਨੇ 586 ਕਿਲੋਗ੍ਰਾਮ ਹੈਰੋਇਨ, 247 ਕਿਲੋਗ੍ਰਾਮ ਅਫੀਮ ਅਤੇ ਹੋਰ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਇਸੇ ਦੌਰਾਨ ਨਸ਼ਾ ਤਸਕਰੀ ਦੇ ਦੋਸ਼ਾਂ ਹੇਠ ਘਿਰਿਆ ਸਾਬਕਾ DSP ਅਤੇ ਪਹਿਲਵਾਨ ਜਗਦੀਸ਼ ਭੋਲਾ ਜ਼ਮਾਨਤ ਮਿਲਣ ਮਗਰੋਂ ਬਠਿੰਡਾ ਦੀ ਕੇਂਦਰੀ ਜੇਲ੍ਹ ਵਿਚੋਂ ਬਾਹਰ ਆ ਗਿਆ। ਭੋਲੇ ਉਪਰ ਕਥਿਤ 2 ਕਰੋੜੀ ਡਰੱਗਸ ਦੀ ਤਸਕਰੀ ਦੇ ਇਲਜ਼ਾਮ ਲੱਗੇ ਹੋਏ ਨੇ ਅਤੇ ਉਸ ਨੂੰ ਬੀਤੇ ਦਿਨੀ ਪੰਜਾਬ ਹਰਿਆਣਾ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ ਸੀ। ਭੋਲੇ ਨੂੰ ਮਿਲੀ ਜ਼ਮਾਨਤ ਦੀਆਂ ਸ਼ਰਤਾਂ ਮੁਤਾਬਕ ਉਸ ਨੂੰ ਹਰ ਮਹੀਨੇ ਥਾਣੇ ਵਿਚ ਹਾਜ਼ਰੀ ਭਰਨੀ ਪਏਗੀ ਅਤੇ ਆਪਣੇ ਪਾਸਪੋਰਟ ਨੂੰ ਟ੍ਰਾਇਲ ਕੋਰਟ ਵਿਚ ਜਮ੍ਹਾਂ ਕਰਵਾਉਣਾ ਪਏਗਾ। ਭੋਲੇ ਦਾ ਨਾਮ ਸਾਲ 2013 ਵਿਚ ਅੰਤਰਰਾਸ਼ਟਰੀ ਡਰੱਗ ਰੈਕੇਟ ਮਾਮਲੇ ਚ ਸਾਹਮਣੇ ਆਇਆ ਸੀ। ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਲਗਭਗ 3 ਸਾਲ ਦੇ ਕਾਰਜਕਾਲ ਮਗਰੋਂ ਪਾਰਟੀ ਵਿਚ ਬਗਾਵਤੀ ਸੁਰ ਉੱਠਣੇ ਸ਼ੁਰੂ ਹੋ ਗਏ ਹਨ। ਇਹ ਸੁਰ ਆਪ ਦੇ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਪ੍ਰੀਤੀ ਮਲਹੋਤਰਾ ਵੱਲੋਂ ਚੁੱਕੇ ਗਏ ਜਿਨ੍ਹਾਂ ਪਾਰਟੀ ਲੀਡਰਸ਼ਿਪ ਖਿਲਾਫ਼ ਪਟਿਆਲਾ ਵਿਚ ਰੋਸ ਮੁਜ਼ਾਹਰਾ ਵੀ ਕੀਤਾ। ਇਸ ਵਿਰੋਧ ਨੂੰ ਦੇਖਦਿਆਂ ਹੋਇਆਂ ਆਪ ਪੰਜਾਬ ਨੇ ਪ੍ਰੀਤੀ ਮਲਹੋਤਰਾ ਦੀ ਮਹਿਲਾ ਵਿੰਗ ਦੀ ਸੂਬਾਈ ਪ੍ਰਧਾਨਗੀ ਤੋਂ ਫਿਲਹਾਲ ਛੁੱਟੀ ਕਰ ਦਿੱਤੀ ਹੈ। ਇਸ ਦੇ ਨਾਲ ਹੀ ਵਿਧਾਨ ਸਭਾ ਹਲਕਾ ਮੋਗਾ ਤੋਂ ਵਿਧਾਇਕਾ ਅਤੇ ਸੂਬਾਈ ਮੀਤ ਪ੍ਰਧਾਨ ਅਮਨਦੀਪ ਕੌਰ ਨੂੰ ਮਹਿਲਾ ਵਿੰਗ ਦੇ ਸੂਬਾ ਪ੍ਰਧਾਨ ਦੀ ਵਾਧੂ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਹੈ। ਇਹ ਆਦੇਸ਼ ਆਪ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਅਤੇ ਸੂਬਾ ਪ੍ਰਧਾਨ ਅਮਨ ਅਰੋੜਾ ਵੱਲੋਂ ਜਾਰੀ ਕੀਤੇ ਗਏ ਹਨ। ਲੁਧਿਆਣਾ ਪੱਛਮੀ ਜ਼ਿਮਨੀ ਚੋਣ ਜਿੱਤਣ ਵਾਸਤੇ ਵੱਖ ਵੱਖ ਸਿਆਸੀ ਪਾਰਟੀਆਂ ਵੱਲੋਂ ਪੂਰਨ ਜ਼ੋਰ ਅਜ਼ਮਾਇਸ਼ ਕੀਤੀ ਜਾ ਰਹੀ ਹੈ। ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਵਾਸਤੇ ਭਾਜਪਾ ਨੇ ਸੀਨੀਅਰ ਆਗੂ ਜੀਵਨ ਗੁਪਤਾ ਉਪਰ ਦਾਅ ਲਾਇਆ। ਹੁਣ ਇਸ ਸੀਟ ਉਪਰ ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ
ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ, ਸ਼੍ਰੋਮਣੀ ਅਕਾਲੀ ਦਲ ਦੇ ਪਰਉਪਕਾਰ ਸਿੰਘ ਘੁੰਮਣ ਅਤੇ ਭਾਜਪਾ ਦੇ ਜੀਵਨ ਗੁਪਤਾ ਵਿਚਾਲੇ ਮੁਕਾਬਲਾ ਹੋ ਰਿਹਾ ਹੈ। ਸੰਯੁਕਤ ਕਿਸਾਨ ਮੋਰਚੇ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੀ ਗਈ ਚੁਣੌਤੀ ਨੂੰ ਕਬੂਲ ਕਰ ਲਿਆ। ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਹੈ ਕਿ ਉਹ ਮੁੱਖ ਮੰਤਰੀ ਨਾਲ ਖੁੱਲ੍ਹੀ ਬਹਿਸ ਕਰਨ ਵਾਸਤੇ ਤਿਆਰ ਹਨ ਅਤੇ ਹੁਣ ਮੁੱਖ ਮੰਤਰੀ ਬਹਿਸ ਵਾਸਤੇ ਸਮਾਂ ਅਤੇ ਸਥਾਨ ਦੱਸਣ। ਸੰਯੁਕਤ ਕਿਸਾਨ ਮੋਰਚੇ ਦੇ ਪ੍ਰਧਾਨਗੀ ਮੰਡਲ ਦੇ ਆਗੂ ਬਲਦੇਵ ਸਿੰਘ ਨਿਹਾਲਗੜ੍ਹ, ਜੁਗਿੰਦਰ ਸਿੰਘ ਉਗਰਾਹਾਂ ਅਤੇ ਕਮਲਪ੍ਰੀਤ ਸਿੰਘ ਪੰਨੂ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਆਪਣੀਆਂ ਨਾਕਾਮੀਆਂ ਢੱਕਣ ਵਾਸਤੇ ਲੋਕਾਂ ਉੱਪਰ ਜਬਰ ਕਰ ਰਹੀ ਹੈ ਅਤੇ ਮੁੱਖ ਮੰਤਰੀ ਇਸ ਬਦਨਾਮੀ ਦੇ ਡਰੋਂ ਹੀ ਗੈਰ ਜ਼ਿੰਮੇਵਾਰਾਨਾ ਬਿਆਨਬਾਜ਼ੀ ਕਰ ਰਹੇ ਹਨ ਜੋ ਕਿ ਪੰਜਾਬ ਵਰਗੇ ਸੂਬੇ ਦੇ ਮੁੱਖ ਮੰਤਰੀ ਨੂੰ ਬਿਲਕੁਲ ਵੀ ਸ਼ੋਭਾ ਨਹੀਂ ਦਿੰਦੀ। ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਦਾ ਬਿਆਨ ਕਿਸਾਨ ਆਗੂਆਂ ਦੀ ਇੱਜ਼ਤ ਹੱਦ ਤੱਕ ਕਰਨ ਵਾਲਾ ਹੈ, ਜਿਸ ਵਜੋਂ ਮੁੱਖ ਮੰਤਰੀ ਆਪਣਾ ਬਿਆਨ ਵਾਪਸ ਲੈ ਕੇ ਕਿਸਾਨ ਆਗੂਆਂ ਕੋਲੋਂ ਮਾਫ਼ੀ ਮੰਗਣ। ਜ਼ਿਕਰਯੋਗ ਹੈ ਕਿ ਬੀਤੇ ਦਿਨੀ ਬਠਿੰਡਾ ਵਿਚ ਮੁੱਖ ਮੰਤਰੀ ਨੇ ਕਿਸਾਨ ਯੂਨੀਅਨਾਂ ਉਪਰ ਦੋਸ਼ ਲਾਏ ਸਨ ਅਤੇ ਸਿੱਧੀ ਬਹਿਸ ਦੀ ਚੁਣੌਤੀ ਦਿੱਤੀ ਸੀ। ਮੁੱਖ ਮੰਤਰੀ ਨੇ ਕਿਹਾ ਸੀ ਕਿ ਕਿਸਾਨ ਆਗੂ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਅਤੇ ਕਿਸਾਨ ਆਗੂਆਂ ਨੇ ਗੈਰ ਕਾਨੂੰਨੀ ਢੰਗ ਨਾਲ ਪੈਸਾ ਇਕੱਠਾ ਕਰਕੇ ਜਾਇਦਾਦਾਂ ਬਣਾਈਆਂ ਹਨ। ਇਸੇ ਦੌਰਾਨ ਭਾਰਤ ਦੇ ਚੀਫ਼ ਆਫ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ ਨੇ ਪਾਕਿਸਤਾਨ ਨਾਲ ਹਾਲੀਆ ਫੌਜੀ ਟਕਰਾਅ ਦੌਰਾਨ ਜੈੱਟ ਦੇ ਨੁਕਸਾਨ ਦੀ ਗੱਲ ਸਵੀਕਾਰੀ ਹੈ, ਪਰ ਉਨ੍ਹਾਂ ਨੇ 6 ਭਾਰਤੀ ਲੜਾਕੂ ਜਹਾਜ਼ ਡੇਗੇ ਜਾਣ ਦੇ ਇਸਲਾਮਾਬਾਦ ਦੇ ਦਾਅਵੇ ਨੂੰ ਬਿਲਕੁਲ ਗਲਤ ਕਰਾਰ ਦਿੱਤਾ। ਬਲੂਮਰਗ ਟੀਵੀ ਅਤੇ ਰਾਈਟਰਸ ਨੂੰ ਦਿੱਤੇ ਇੰਟਰਵਿਊ 'ਚ ਜਨਰਲ ਅਰੋੜਾ ਨੇ ਭਾਰਤੀ ਜੈੱਟ ਡੇਗਣ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਇਹ ਪਤਾ ਲਗਾਉਣਾ ਵਧੇਰੇ ਅਹਿਮ ਹੈ ਕਿ ਜੈੱਟ ਦਾ ਨੁਕਸਾਨ ਕਿਉਂ ਹੋਇਆ ਤਾਂ ਜੋ ਭਾਰਤੀ ਫੌਜ ਆਪਣੀ ਰਣਨੀਤੀ 'ਚ ਸੁਧਾਰ ਕਰਕੇ ਮੁੜ ਜਵਾਬੀ ਹਮਲਾ ਕਰ ਸਕੇ। ਇਸ ਅੱਜ ਦੀ ਪੰਜਾਬੀ ਡਾਇਰੀ, ਤੁਹਾਡਾ ਦਿਨ ਸ਼ੁਭ ਰਹੇ, ਹੁਣ ਇਜਾਜ਼ਤ ਦਿਓ।
SBS ਪੰਜਾਬੀ ਦੇ ਸਾਰੇ ਸਰੋਤਿਆਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਤੇਜਿੰਦਰ ਸਿੰਘ। ਦੋਸਤੋ, ਸੂਮੋ ਰੈਸਲਿੰਗ ਦਾ ਨਾਂ ਆਉਂਦਿਆਂ ਹੀ ਅਸੀਂ ਜਾਪਾਨ ਪਹੁੰਚ ਜਾਂਦੇ ਹਾਂ ਤੇ ਸਾਡੇ ਜ਼ਿਹਨ ਵਿੱਚ ਦੋ ਤਾਕਤਵਰ ਤੇ ਭਾਰੀ ਭਰਕਮ ਪਹਿਲਵਾਨ ਆਪਸ ਵਿੱਚ ਇੱਕ ਦੂਜੇ ਨੂੰ ਧਕੇਲਦੇ ਹੋਏ ਨਜ਼ਰ ਆਉਂਦੇ ਨੇ। ਦੋਸਤੋ, ਅੱਜ ਤੁਹਾਨੂੰ ਅਸੀਂ ਮਿਲਵਾਉਣ ਜਾ ਰਹੇ ਹਾਂ ਸਾਡੇ ਆਪਣੇ ਪੰਜਾਬੀ ਸੂਮੋ ਪਹਿਲਵਾਨ ਨਾਲ। ਜੀ ਹਾਂ, ਸਿਡਨੀ ਵਿੱਚ ਰਹਿਣ ਵਾਲੇ ਹੈਰੀ ਸੋਹਲ ਇਸ ਖੇਡ ਨਾਲ ਪਿਛਲੇ ਕਰੀਬ 2 ਸਾਲ ਤੋਂ ਜੁੜੇ ਹੋਏ ਨੇ। ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਉਹਨਾਂ ਬਾਰੇ ਹੋਰ ਜਾਣਦੇ ਹਾਂ।
ਯੂ ਵਿਦ SBS ਰੇਡੀਓ।
ਸਵਾਗਤ ਹੈ ਹੈਰੀ ਤੁਹਾਡਾ ਬਹੁਤ ਬਹੁਤ SBS ਪੰਜਾਬੀ ਦੀ ਟੀਮ ਵੱਲੋਂ। ਸਭ ਤੋਂ ਪਹਿਲਾਂ ਤਾਂ ਤੁਸੀਂ ਸਾਡੇ ਸਰੋਤਿਆਂ ਨੂੰ ਇਹ ਦੱਸੋ ਵੀ ਤੁਸੀਂ ਕਿਸ ਤਰੀਕੇ ਨਾਲ ਸੂਮੋ ਰੈਸਲਿੰਗ ਨਾਲ ਜੁੜੇ ਹੋਏ ਹੋ।
ਸਤਿ ਸ਼੍ਰੀ ਅਕਾਲ ਭਾਜੀ, ਆਪਾਂ ਨਾ ਸੂਮੋ ਰੈਸਲਿੰਗ ਸ਼ੁਰੂ ਕੀਤੀ ਸੀਗੀ 2 ਸਾਲ ਪਹਿਲਾਂ। ਇਸ ਤੋਂ ਪਹਿਲਾਂ ਨਾ ਸਾਨੂੰ ਬਚਪਨ ਵਿੱਚ ਕਾਫੀ ਜਿੱਦਾਂ ਜੂਡੋ ਕਰਾਟੇ ਵਗੈਰਾ ਦਾ ਸ਼ੌਂਕ ਸੀਗਾ ਤੇ ਇਹ ਬਸ ਜਿੱਦਾਂ ਐਕਸੀਡੈਂਟਲੀ ਬਾਈ ਚਾਂਸ ਹੀ ਕੰਮ ਹੋਇਆ ਤਾਂ ਸਾਡਾ ਇੱਕ ਛੋਟਾ ਜਿਹਾ ਬਲੂ ਮਾਊਂਟਨ 'ਚ ਜਿਹੜਾ ਸਾਡਾ ਟ੍ਰੇਨਰ ਆ, ਕੋਚ ਆ, ਉਹ ਅਸਲ 'ਚ ਇੰਟਰਨੈਸ਼ਨਲ ਲੈਵਲ ਤੱਕ ਸੂਮੋ ਦਾ ਖਿਲਾੜੀ ਸੀਗਾ ਤੇ ਉਹਨੇ ਨਾ ਸਾਨੂੰ ਸੁਜੈਸਟ ਕੀਤਾ ਤਾਂ ਆਪਾਂ ਸੂਮੋ ਰੈਸਲਿੰਗ ਛੋਟਾ ਜਿਹਾ ਕਲੱਬ ਸ਼ੁਰੂ ਕੀਤਾ ਹੈ ਨਾ। ਉਸ ਤੋਂ ਬਾਅਦ ਏਦਾਂ ਹੀ ਇੰਟਰਸਟ ਬਣ ਗਿਆ, ਇੱਕ ਚੀਜ਼ ਬਸ ਟ੍ਰੇਨਿੰਗ ਕਰੀਗੇ ਤੇ ਹੁਣ ਆਪਾਂ ਆਪਣੀ ਐਮੇਚਰ ਲੈਵਲ ਆਸਟ੍ਰੇਲੀਆ ਵਿੱਚ ਕੰਪੀਟ ਕਰਦੇ ਹਾਂ ਸੂਮੋ ਰੈਸਲਿੰਗ ਲਈ।
ਹੈਰੀ, ਆਪਾਂ ਤੁਹਾਡੇ ਸੂਮੋ ਰੈਸਲਿੰਗ ਦੇ ਨਾਲ ਜੁੜਾਵ ਬਾਰੇ ਹੋਰ ਵੀ ਜਾਣਾਂਗੇ, ਪਰ ਮੈਂ ਇੱਕ ਚੀਜ਼ ਹੋਰ ਪਹਿਲਾਂ ਜਾਣਨਾ ਚਾਹੂੰਗਾ ਕਿ ਤੁਸੀਂ ਆਸਟ੍ਰੇਲੀਆ ਕਦੋਂ ਆਏ ਤੇ ਤੁਸੀਂ ਇੱਥੇ ਕੀ ਕਰਦੇ ਹੋ?
ਸਾਡਾ ਆਸਟ੍ਰੇਲੀਆ ਤੇ ਹਮਾਰੀ ਜੋ ਫੈਮਿਲੀ ਹੈਗੀ ਹੈ ਨਾ, ਆਪਣੀ ਆਸਟ੍ਰੇਲੀਆ ਆਈ ਸੀ 1998 ਵਿੱਚ, ਮਤਲਬ ਸਾਡੀ ਫੈਮਿਲੀ ਨੂੰ ਕਾਫੀ ਟਾਈਮ ਹੋ ਗਿਆ ਆਸਟ੍ਰੇਲੀਆ ਆਏ ਨੂੰ। ਲੇਕਿਨ ਆਪਾਂ ਇੱਥੇ ਟੀਚਰ ਹੈਗੇ ਮੈਥਮੈਟਿਕਸ ਦੇ, ਸਕੂਲ ਵਿੱਚ ਬੱਚੇ ਪੜ੍ਹਾਈ ਦਾ।
ਤੁਸੀਂ ਸਿਡਨੀ ਵਿੱਚ?
ਹਾਂਜੀ, ਸਿਡਨੀ ਵਿੱਚ।
ਤੇ ਤੁਸੀਂ ਟੀਚਰ ਵੀ ਹੋ ਤੇ ਨਾਲ ਨਾਲ ਤੁਹਾਨੂੰ ਖੇਡਾਂ ਦਾ ਇੰਟਰਸਟ ਵੀ ਹੈ, ਸੂਮੋ ਰੈਸਲਿੰਗ ਦੇ ਨਾਲ ਤੁਸੀਂ ਜੁੜ ਗਏ ਹੋ ਤੇ ਇਸ ਤੋਂ ਪਹਿਲਾਂ ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਕੁਝ ਹੋਰ ਸਪੋਰਟਸ ਦੇ ਨਾਲ ਵੀ ਜੁੜੇ ਹੋਏ ਸੀ, ਤਾਂ ਇਹੀ ਇੱਕ ਰੀਜ਼ਨ ਸੀ ਕਿ ਇਸ ਸਪੋਰਟ ਵੱਲ ਤੁਹਾਡਾ ਝੁਕਾਅ ਹੋਇਆ? ਕਿਵੇਂ ਤੁਹਾਡੇ ਜ਼ਿਹਨ ਵਿੱਚ ਪਹਿਲੀ ਵਾਰ ਆਇਆ ਕਿ ਮੈਂ ਸੂਮੋ ਰੈਸਲਿੰਗ ਵੱਲ ਜਾਣਾ?
ਅਸਲ ਵਿੱਚ ਭਾਜੀ, ਮੈਂ ਨਾ ਬਚਪਨ ਵਿੱਚ ਤਾਂ ਬਹੁਤੀ ਸਪੋਰਟ ਨਹੀਂ ਖੇਡੀ ਹੈ ਨਾ
ਜੀ,
ਲੇਕਿਨ ਮੈਨੂੰ ਜਿਉਂ ਜਿਉਂ ਆਪਣਾ ਆਪਾਂ ਥੋੜੇ ਵੱਡੇ ਹੋਏ ਹੈ ਨਾ, ਮੈਨੂੰ ਥੋੜਾ ਚੌਂਕ ਪੈ ਗਿਆ ਸੀ ਜਿਮ ਜਾਣ ਦਾ ਐਂਡ ਆਪਣੀ ਹੈਲਥ ਸਿਹਤ ਦੀ ਧਿਆਨ ਰੱਖਣ ਦਾ ਹੈ ਨਾ। ਤੇ ਇਹਦੇ ਵਿੱਚ ਜਿੱਦਾਂ ਆਪਾਂ ਕਈ ਵਾਰੀ ਬੋਕਸਿੰਗ, ਜੂਡੋ, ਕਰਾਟੇ ਇਹ ਚੀਜ਼ਾਂ ਕਾਫੀ ਟਰਾਈ ਕੀਤੀਆਂ ਹੋਈਆਂ ਤੇ ਇਹ ਚੀਜ਼ਾਂ ਵਿੱਚ, ਲੇਕਿਨ ਇਹ ਚੀਜ਼ਾਂ ਵਿੱਚ ਮੈਨੂੰ ਕਈ ਵਾਰੀ ਜਿੱਦਾਂ ਬੰਦਾ ਥੋੜਾ ਟਰਾਈ ਕਰਕੇ ਵਿੱਚ ਛੱਡ ਦਿੰਦਾ, ਟਰਾਈ ਕਰਕੇ ਵਿੱਚ ਛੱਡ ਦਿੰਦਾ ਹੈ ਨਾ, ਇਸ ਤਰ੍ਹਾਂ ਸੀਗਾ। ਤੇ ਮੈਨੂੰ ਪਤਾ ਨੀ, ਮੈਂ ਬਸ ਯੂਟਿਊਬ ਤੇ ਇੱਕ ਦੇਖਣ ਡਿਆ ਸੀ ਸੂਮੋ ਰੈਸਲਿੰਗ ਦਾ ਕੰਪੀਟੀਸ਼ਨ, ਇਹ ਮੈਨੂੰ ਸਪੋਰਟ ਬੜੀ ਵਧੀਆ ਲੱਗੀ
ਹੈਨਾ ਤੇ ਆਪਾਂ ਬਸ ਬਾਈ ਚਾਂਸ ਇੱਕ ਆਪਣਾ ਗੂਗਲ ਸਰਚ ਮਾਰਿਆ ਸੂਮੋ ਰੈਸਲਿੰਗ ਸਿਡਨੀ ਹੈਨਾ ਏਦਾਂ ਹੀ ਸਾਨੂੰ ਜਿਹੜਾ ਸਾਡਾ ਛੋਟਾ ਜਿਹਾ ਪਿਆਰਾ ਜਿਹਾ ਕਲੱਬ ਸੀਗਾ ਹੈਨਾ ਉਹ ਲੱਭਿਆ ਤੇ ਉੱਥੇ ਬਸ ਏਦਾਂ ਗੱਲ ਬਣ ਗਈ ਤੇ ਆਪਾਂ ਉਹਦੇ ਬਾਅਦ ਟ੍ਰੇਨਿੰਗ ਸ਼ੁਰੂ ਕਰਤੀ ਸੂਮੋ ਰੈਸਲਿੰਗ ਦੀ
ਜੀ 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 ਜਿੰਨਾ ਮੈਨੂੰ ਸੂਮੋ ਰੈਸਲਿੰਗ ਦਾ ਧਿਆਨ ਆਉਂਦਾ ਵੀ ਅਸੀਂ ਇਹੀ ਜਾਣਦੇ ਹਾਂ ਕਿ ਜਾਪਾਨ ਨਾਲ ਜੁੜੀ ਹੁੰਦੀ ਹੈ ਇੱਕ ਸਰਕਲ ਦੇ ਅੰਦਰ ਦੋ ਪਹਿਲਵਾਨ ਆਪਸ 'ਚ ਲੜ ਰਹੇ ਹੁੰਦੇ ਨੇ ਥੋੜ੍ਹਾ ਸਮਝਾਓਗੇ ਸਾਡੇ ਸਰੋਤਿਆਂ ਨੂੰ ਕਿ ਇਹ ਐਕਚੁਲੀ ਕੀ ਹੁੰਦਾ ਹੈ ਕਿੱਦਾਂ ਪੁਆਇੰਟਸ ਹੁੰਦੇ ਨੇ ਕਿੱਦਾਂ ਮੈਚ ਦਾ ਫੈਸਲਾ ਹੁੰਦਾ
ਅਸਲ 'ਚ ਭਾਜੀ ਦੇਖੋ ਰੈਸਲਿੰਗ ਤੇ ਜਿੱਥੇ ਵੀ ਜਾਓ ਤੁਸੀਂ ਭਾਵੇਂ ਅਫਰੀਕਾ ਚਲ ਜਾਓ ਇੰਡੀਆ ਚਲ ਜਾਓ ਆਪਣੀ ਰਸ਼ੀਆ ਚਲ ਜਾਓ ਹੈਨਾ ਰੈਸਲਿੰਗ ਤੇ ਜਿ ਕੋਈ ਵੀ ਕਲਚਰ ਚ ਹਿਸਟੋਰਿਕਲੀ ਸਾਡੀ ਇਹ ਆਪਣੀ ਹਿਊਮਨ ਸੋਸਾਇਟੀ ਦੀ ਇੱਕ ਰੂਟ ਪਿਆ ਹੈਨਾ
ਜੀ
ਲੇਕਿਨ ਹਰ ਕੋਈ ਜਿਹੜੀ ਰੈਸਲਿੰਗ ਦੀ ਵਰਾਇਟੀ ਆ ਉਹ ਤੇ ਕਈ ਵਾਰੀ ਤੇ ਰੂਲ ਅਲੱਗ ਹੋ ਜਾਂਦੇ ਆ ਜਿੱਦਾਂ ਇੰਡੀਆ ਵਿੱਚ ਆਪਾਂ ਕੁਸ਼ਤੀ ਕਰਦੇ ਹਾਂ ਹੈਨਾ ਕਬੱਡੀ ਕਰਦੇ ਹਾਂ ਉਹਦੇ ਚ ਆਪਾਂ ਚਪੇੜਾਂ ਵੀ ਮਾਰਦੇ ਹਾਂ ਹੈਨਾ
ਜੀ
ਇਸ ਤਰ੍ਹਾਂ ਹੀ ਜੋ ਸੂਮੋ ਰੈਸਲਿੰਗ ਆ ਇਹ ਜਿਹੜੀ ਜਾਪਾਨ ਦੀ ਰੈਸਲਿੰਗ ਸਪੋਰਟ ਆ ਹੈਨਾ ਬਹੁਤ ਮਤਲਬ ਆਈ ਥਿੰਕ 1500 ਈਅਰ ਓਲਡ ਟ੍ਰੈਡੀਸ਼ਨ ਇਹਨੂੰ ਕਹਿੰਦੇ ਆ ਹੈਨਾ ਤੇ ਇਹਦੇ ਚ ਇਹ ਰੂਲ ਆ ਤਾਂ ਇੱਕ ਜਿਹੜਾ ਸਰਕਲ ਹੁੰਦਾ ਨਾ ਉਹਦੇ ਵਿੱਚ ਜਿਹੜੇ ਦੋ ਖਿਲਾੜੀ ਆ ਜਾਂ ਇੱਕ ਦੂਜੇ ਨੂੰ ਧੱਕਾ ਦੇਣ ਤਾਂ ਇੱਕ ਜਣਾ ਆਪਣਾ ਬਾਹਰ ਰੱਖ ਲਿਆ ਹੈਨਾ ਉਹ ਫਿਰ ਹਾਰ ਜਾਂਦਾ ਜਾਂ ਫਿਰ ਦੂਜਾ ਬੰਦਾ ਜਿਹੜਾ ਸੁੱਟੇ ਥੱਲੇ ਤਾਂ ਉਹ ਜਦੋਂ ਉਹਦੇ ਪੈਰ ਦੇ ਇਲਾਵਾ ਕੋਈ ਵੀ ਚੀਜ਼ ਥੱਲੇ ਜ਼ਮੀਨ ਤੇ ਹੱਥ ਲੱਗ ਜੇ ਜਾਂ ਤੁਹਾਡੇ ਕੋਨੀ ਲੱਗ ਜੇ ਹੈਨਾ ਗੋਡਾ ਲੱਗ ਜੇ ਉਹ ਫਿਰ ਡਿਸਕੁਆਲੀਫਾਈ ਹੋ ਜਾਂਦਾ ਇਹ ਇਹ ਬੇਸਿਕਲੀ ਕਾਫੀ ਸਿੰਪਲ ਗੇਮ ਆ ਵੈਰੀ ਵੈਰੀ ਸਿੰਪਲ ਆਪਣੇ ਰੈਸਲਿੰਗ ਦਾ ਇੱਕ ਟਾਈਪ ਆ ਜਿਹਦੇ ਬਸ ਦੋ ਖਿਲਾੜੀਆਂ ਨੇ ਸਰਕਲ ਵਿੱਚ ਰਹਿ ਕੇ ਜਾਂ ਇੱਕ ਦੂਜੇ ਨੂੰ ਸੁੱਟਣਾ ਜਾਂ ਬਾਹਰ ਤੱਕ ਦੇਣਾ
ਜੀ ਤੇ ਇਹਦੇ ਕੋਈ ਨੰਬਰ ਆਫ ਰਾਉਂਡਸ ਹੁੰਦੇ ਮਤਲਬ ਬੈਸਟ ਆਫ 3 ਜਾਂ ਬੈਸਟ ਆਫ 5 ਕਿਸ ਤਰ੍ਹਾਂ ਇਹਦਾ ਡਿਸਾਈਡ ਹੁੰਦਾ ਹੈ ਕੋਈ ਮੈਚ
ਨਹੀਂ ਭਾਜੀ ਇਹਦੇ ਵਿੱਚ ਬਸ ਇੱਕੋ ਇੱਕੋ ਆਪਣਾ ਇੱਕੋ 10-15 ਸੈਕਿੰਡ ਦਾ ਮੈਚ ਹੁੰਦਾ ਤਾਂ ਜਿਹੜਾ ਬੰਦਾ ਪਹਿਲਾਂ ਹਾਰ ਗਿਆ ਉਹ ਹਾਰ ਗਿਆ ਬਸ ਦੈਟਸ ਇਟ
ਯਾਨੀ ਕਿ ਜੋ ਪੂਰੀ ਮਿਹਨਤ ਕੀਤੀ ਜਾਂਦੀ ਹੈ ਉਹ ਸਿਰਫ 10-15 ਸੈਕਿੰਡ ਦੇ ਉਸ ਮੁਕਾਬਲੇ ਵਾਸਤੇ ਕੀਤੀ ਜਾਂਦੀ
ਹੈ
ਬਹੁਤ ਹੀ ਇੰਟਰਸਟਿੰਗ ਇਹ ਲੱਗ ਰਿਹਾ ਤੇ ਜਿੱਥੋਂ ਤੱਕ ਮੈਨੂੰ ਧਿਆਨ ਹੈ ਜੋ ਹਾਲੇ ਤੱਕ ਮੈਂ ਟੈਲੀਵਿਜ਼ਨ ਤੇ ਦੇਖਿਆ ਤਾਂ ਸੂਮੋ ਰੈਸਲਿੰਗ ਦੇ ਵਿੱਚ ਭਾਰੀ ਭਰਕਮ ਪਹਿਲਵਾਨ ਹੀ ਅਕਸਰ ਨਜ਼ਰ ਆਉਂਦੇ ਨੇ ਤੁਸੀਂ ਆਪਣੀ ਵੇਟ ਕੈਟੇਗਰੀ ਦੇ ਹਿਸਾਬ ਨਾਲ ਇਸ 'ਚ ਪਾਰਟੀਸੀਪੇਟ ਕਰ ਰਹੇ ਹੋ ਇਹ ਕੀ ਫਰਕ ਹੈ ਥੋੜ੍ਹਾ ਇਹਦੇ ਬਾਰੇ ਸਮਝਾਓਗੇ
ਹਾਂਜੀ ਭਾਜੀ ਅਸਲ ਵਿੱਚ ਨਾ ਜਿਹੜੇ ਜੇ ਤੁਸੀਂ ਜਾਪਾਨ ਵੀ ਚਲ ਜਾਓ ਨਾ ਜਿਹੜੇ ਐਮੇਚਰ ਲੈਵਲ ਮਤਲਬ ਪ੍ਰੋਫੈਸ਼ਨਲ ਹੁੰਦੇ ਜਿਹੜੇ ਆਪਣੇ ਟੀਵੀ ਤੇ ਤੁਸੀਂ ਦੇਖਦੇ ਹੋ ਹਨਾ
ਹਾਂਜੀ
ਲੇਕਿਨ ਜਿਹੜੇ ਆਪਣੇ ਐਮੇਚਰ ਲੈਵਲ ਪਹਿਲਵਾਨ ਆ ਇਹਦੇ ਵਿੱਚ ਵੀ ਵੇਟ ਕੈਟਾਗਰੀ ਆ ਜਾਂਦੀ ਆ ਮਤਲਬ ਤੁਹਾਡੇ ਜਿਹੜੇ ਲਾਈਟ ਵੇਟ ਆ ਜਾਂਦੇ 85 ਕਿਲੋ ਤੋਂ ਥੱਲੇ ਫਿਰ ਮੀਡੀਅਮ ਵੇਟ ਆ ਜਾਂਦਾ ਫਿਰ ਹੈਵੀ ਵੇਟ ਆ ਜਾਂਦਾ ਹਨਾ ਤੇ ਅਸਲ ਜਿਹੜੇ ਜਾਪਾਨ ਵਿੱਚ ਵੀ ਜਿਹੜੇ ਕੋਚ ਆ ਆਪਣੇ ਕਲੱਬ ਆ ਉਹ ਪ੍ਰੀਫਰ ਕਰਦੇ ਆ ਤੇ ਜਦੋਂ ਬੰਦਾ ਤੁਹਾਡੇ ਲਾਈਕ ਰਿਕਰੂਟ ਕਰਦੇ ਆ ਨਾ ਬੰਦਾ ਫਿਟ ਹੋਏ ਬੰਦਾ ਐਥਲੈਟਿਕ ਹੋਏ ਹਨਾ ਬੰਦਾ ਆਪਣਾ ਕਾਫੀ ਤਗੜਾ ਹੋਏ ਸਟਰੋਂਗ ਹੋਏ
ਰਾਈਟ
ਤੇ ਫਿਰ ਬਾਅਦ ਚ ਕੀ ਹੁੰਦਾ ਜਦੋਂ ਬੰਦਾ ਪ੍ਰੋਫੈਸ਼ਨਲ ਆਪਣਾ ਸੂਮੋ ਰੈਸਲਿੰਗ ਵਿੱਚ ਐਂਟਰ ਕਰਦਾ ਨਾ ਉਦੋਂ ਥੋੜਾ ਗੇਮ ਵੱਖਰੀ ਹੋ ਜਾਂਦੀ ਬਿਕੋਜ਼ ਉਸ ਜਿਹੜੀ ਕੰਟੈਕਸਟ ਵਿੱਚ ਤੁਹਾਡਾ ਜਿੰਨਾ ਭਾਰਾ ਇਨਸਾਨ ਹੁੰਦਾ ਨਾ ਉਹਨੂੰ ਧੱਕਾ ਦੇਣਾ ਮੁਸ਼ਕਿਲ ਹੋ ਜਾਂਦਾ ਹਨਾ ਇਸ ਕਰਕੇ ਉਸ ਉਹ ਜਿਹੜੇ ਪ੍ਰੋਫੈਸ਼ਨਲ ਸੂਮੋ ਵਿੱਚ ਉਂਝ ਵੈਸੇ ਕਾਫੀ ਤਗੜੇ ਹੁੰਦੇ ਆ ਵਿੱਚੋਂ ਲੇਕਿਨ ਉਹ ਖਾਂਦੇ ਜ਼ਿਆਦਾ ਤਾਂ ਉਹਨਾਂ ਦਾ ਭਾਰ ਵਧੇ ਤਾਂ ਮਤਲਬ ਉਹਨੇ ਜਿਸ ਸਟੇਬਿਲਿਟੀ ਉਹਨਾਂ ਜਿਹੜਾ ਸੈਂਟਰ ਆਫ ਮੈਸ ਲੋ ਹੋਏ ਹਨਾ ਇਸ ਕਰਕੇ ਫਿਰ ਉਹ ਫਿਰ ਥੋੜੇ ਜਿਹਾ ਬਲਕਿ ਟਿਕਣ ਲੱਗ ਪੈਂਦੇ ਆ
ਤੇ ਤੁਸੀਂ ਹੁਣ ਅੱਗੇ ਕੀ ਸੋਚ ਰਹੇ ਹੋ ਵੀ ਇਸ ਖੇਡ ਦੇ ਨਾਲ ਅੱਗੇ ਕਿਵੇਂ ਵਧਣਾ
ਭਾਈ ਇਹ ਖੇਡ ਤੇ ਵੈਸੇ ਆਪਾਂ ਦੇਖੋ ਵੀ ਟੀਚਰ ਆ ਹਨਾ ਇਹ ਤੇ ਬਸ ਆਪਾਂ ਐਜ਼ ਅ ਸਾਈਡ ਹੋਬੀ ਕਰਦੇ ਆ ਜਸਟ ਐਜ਼ ਅ ਆਪਣਾ ਫਨ ਐਕਟੀਵਿਟੀ ਹੈ ਨਾ ਸੋ ਇਹ ਆਪਾਂ ਮੈਨੂੰ ਤੇ ਜਸਟ ਐਜ਼ ਅ ਫਨ ਐਜ਼ ਅ ਹੋਬੀ ਇਹ ਮੈਂ ਸਪੋਰਟ ਨੂੰ ਗਰੋ ਕਰਨਾ ਚਾਹੂੰਗਾ ਤੇ ਸਪੈਸ਼ਲੀ ਜਿੱਦਾਂ ਹੁਣ ਆਪਣੇ ਪੰਜਾਬੀ ਨੌਜਵਾਨ ਕਾਫੀ ਹੁਣ ਹੈਗੇ ਆ ਤਾਂ ਜੇ ਉਹਨਾਂ ਨੂੰ ਇੰਟਰਸਟ ਆ ਕਈ ਹੁਣ ਕਬੱਡੀ ਖੇਡਦੇ ਆ ਕਈ ਵੈਸੇ ਇੰਡੀਆ ਵਿੱਚ ਤੋਂ ਕੁਸ਼ਤੀ ਕਰਦੇ ਹਨਾ ਤਾਂ ਇਹ ਸਪੋਰਟ ਮਤਲਬ ਇਹ ਕਾਫੀ ਐਕਸੈਸਿਬਲ ਆ ਹੈਨਾ ਕਾਫੀ ਸੇਫ ਆ ਤੇ ਇਹਦੇ ਚ ਨਾ ਇੱਕ ਕਲਚਰ ਰਿਸਪੈਕਟ ਦਾ ਸੋ ਆਈ ਥਿੰਕ ਜੇ ਆਪਣੇ ਫਿਊਚਰ ਆ ਆਪਣੇ ਬੱਚਿਆਂ ਨੂੰ ਆਈ ਵੁੱਡ ਲਵ ਟੂ ਟੀਚ ਤਾਂ ਆਪਣਾ ਜਿਹੜਾ ਇਹ ਇੱਕ ਰੈਸਲਿੰਗ ਐਜ਼ ਅ ਰੂਟ ਹੈਨਾ ਮਾਰਸ਼ਲ ਆਰਟ ਬਹੁਤ ਸੋਹਣੀ ਚੀਜ਼ ਆ ਇਹ ਮਤਲਬ ਇੱਕ ਸਪੋਰਟ ਆ ਜਿਹੜੇ ਆਪਾਂ ਕੋਈ ਵੀ ਕਲਚਰ ਛੰਮੇ ਚਾਂ ਕਰਦੇ ਹੈਗੇ ਅਸੀਂ ਇਸ ਸੋਸਾਇਟੀ ਵਿੱਚ ਹੈਨਾ ਤੇ ਦੂਜੀ ਚੀਜ਼ ਆ ਤਾਂ ਇਹਦੇ ਚ ਤੁਹਾਨੂੰ ਬਹੁਤ ਤੁਹਾਨੂੰ ਇੱਕ ਰਿਸਪੈਕਟ ਸ਼ੋ ਕਰਨੀ ਪੈਂਦੀ ਜਦੋਂ ਵੀ ਕੋਈ ਉਸ ਉਮਰ ਰੈਸਲਰ ਹੈਨਾ ਆਪਣੀ ਰਿੰਗ ਵਿੱਚ ਐਂਟਰ ਕਰਦੇ ਆ ਉਹ ਜ਼ਰੂਰ ਬਾਓ ਕਰਦੇ ਆ ਇਹ ਮਤਲਬ ਲਾਈਕ ਜਿਹੜਾ ਜਾਪਨੀਜ਼ ਟ੍ਰੈਡੀਸ਼ਨ ਆ ਸੂਮੋ ਰੈਸਲਿੰਗ ਵਿੱਚ ਦੂਜੀ ਚੀਜ਼ ਆ ਤਾਂ ਈਵਨ ਜਿਹੜਾ ਬੰਦਾ ਜਿੱਤਦਾ ਹੈਨਾ ਸੂਮੋ ਜਿਹੜੇ ਜਾਪਾਨ ਦੇ ਕਲਚਰ ਵਿੱਚ ਤੁਸੀਂ ਸੈਲੀਬ੍ਰੇਟ ਤੱਕ ਨਹੀਂ ਕਰ ਸਕਦੇ ਮਤਲਬ ਤੁਸੀਂ ਵਿਕਟਰੀ ਜਾਂ ਡਿਫੀਟ ਚ ਹੰਬਲ ਰਹਿਣਾ ਹੈ ਨਾ, ਤੇ ਮਤਲਬ ਕਿੰਨੀ ਸੋਹਣੀ ਗੱਲ ਹੈ।
ਯਾਨੀ ਕਿ ਇਸ ਖੇਡ ਨਾਲ ਜਿੱਤ ਹਾਰ ਦੇ ਨਾਲ ਨਾਲ ਹੋਰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ।
ਹਾਂਜੀ ਹਾਂਜੀ।
ਤੇ ਹੈਰੀ, ਜਦੋਂ ਤੁਸੀਂ ਇਹ ਫੈਸਲਾ ਕੀਤਾ ਕਿ ਤੁਸੀਂ ਇਸ ਸਪੋਰਟ ਵੱਲ ਜਾਓਗੇ, ਕਮਿਊਨਿਟੀ ਦਾ ਜਾਂ ਤੁਹਾਡੇ ਘਰ ਵਾਲਿਆਂ ਦਾ ਦੋਸਤਾਂ ਦਾ ਕੀ ਰਿਐਕਸ਼ਨ ਸੀ?
ਭਾਜੀ ਅਸਲ ਵਿੱਚ ਓਰੀਜਨਲੀ ਤੇ ਸਾਰੇ ਜਣੇ ਹੈਰਾਨ ਹੋਏ ਤਾਂ ਵੀ ਸੁਮੋ ਰੈਸਲਿੰਗ ਦਾ ਤੈਨੂੰ ਸ਼ੌਂਕ ਕਿੱਥੇ ਕਿੱਥੋਂ ਚੜਿਆ, ਲੇਕਿਨ ਜਦੋਂ ਉਹਨਾਂ ਨੇ ਸਪੋਰਟ ਸਮਝੀ, ਉਹਨਾਂ ਨੇ ਸਪੋਰਟ ਦੇਖੀ ਹੈ ਨਾ, ਬੜੇ ਲੋਕੀ ਬੜੇ ਇੰਪ੍ਰੈਸ ਹੋਏ, ਤਾਂ ਆਪਣੇ ਕਾਫੀ ਸਪੋਰਟ ਮਿਲਦੀ ਆ ਆਪਣੇ ਪਰਿਵਾਰ ਤੋਂ, ਆਪਣੇ ਦੋਸਤੋਂ ਤੋਂ, ਆਪਣੇ ਫਰੈਂਡਸ ਤੋਂ, ਤਾਂ ਇਹ ਬੜਾ ਵਧੀਆ ਕੰਮ ਹੈ, ਬੜੀ ਵਧੀਆ ਗੇਮ ਹੈ ਹੈ ਨਾ।
ਹਾਂਜੀ। ਤੇ ਤੁਸੀਂ ਹੁਣ ਤੱਕ ਕੋਈ ਇਹਦੇ ਵਿੱਚ ਕਿਤੇ ਕੰਪੀਟ ਕੀਤਾ, ਕੋਈ ਕੰਪੀਟੀਸ਼ਨ ਵਗੈਰਾ ਚ ਹਿੱਸਾ ਲੈ ਚੁੱਕੇ ਹੋ, ਜਾਂ ਆਉਣ ਵਾਲੇ ਟਾਈਮ ਚ ਤੁਹਾਡੇ ਕੀ ਪਲਾਨਸ ਨੇ?
ਹਾਂਜੀ ਭਾਜੀ, ਆਪਾਂ ਜਿਹੜੇ ਓਸ਼ੀਆਨਾ ਕੱਪ ਸੀਗਾ ਪਿਛਲੇ ਸਾਲ ਤੇ ਇਸ ਸਾਲ, ਹੈ ਨਾ, ਆਪਾਂ ਦੋਨੋਂ ਵਾਰੀ ਪਿਛਲੇ ਸਾਲ ਤੇ ਇਸ ਵੱਲ ਵੀ ਕੰਪੀਟ ਕੀਤਾ ਹੋਇਆ। ਇਹਦੇ ਕਾਫੀ ਮਤਲਬ ਹਾਈ ਰੈਸਲਰ ਲੈਵਲ ਰੈਸਲਰ ਆਉਂਦੇ ਆ, ਕਈ ਜਿੱਦਾਂ ਆਪਣੇ ਵਰਲਡ ਲੈਵਲ ਤੱਕ ਵੀ ਕੰਪੀਟ ਕੀਤੇ ਹੋਏ ਆ, ਕਈ ਆਪਣੇ ਆਸਟ੍ਰੇਲੀਅਨ ਨੈਸ਼ਨਲ ਟੀਮ ਲਈ ਵੀ ਰੈਸਲਿੰਗ ਕਰਦੇ ਹੈ ਨਾ, ਤੇ ਕਈ ਆਪਣੇ ਬ੍ਰਿਸਬਨ ਤੋਂ ਇੱਕ ਕਲੱਬ ਆ, ਸਾਡਾ ਇੱਕ ਪਰਥ ਇੱਕ ਕਲੱਬ ਆ, ਇੱਕ ਨਿਊਜ਼ੀਲੈਂਡ ਤੋਂ ਕਲੱਬ ਆ। ਸੋ ਮਤਲਬ ਇਹ ਇੱਕ ਵਾਰੀ ਸਾਲ ਚ ਆਪਾਂ ਇਕੱਠੇ ਮਿਲ ਕੇ ਫਿਰ ਆਪਣੇ ਸਾਰਿਆਂ ਦਾ ਮੁਕਾਬਲਾ ਕਰਦੇ ਹੈ ਨਾ। ਤੇ ਮੇਰਾ ਫਿਊਚਰ ਦਾ ਪਲਾਨ ਇਹੋ ਹੀ ਆ ਬਸ, ਤਾਂ ਆਪਾਂ ਕਰਦੇ ਰਹੀਏ ਸਪੋਰਟ ਟ੍ਰੇਨਿੰਗ ਕਰਦੇ ਰਹੀਏ, ਹੈ ਨਾ, ਸਿਹਤ ਤੰਦਰੁਸਤ ਰਹੇ ਬਾਬੇ ਦੇ ਮੇਰਾ, ਤੇ ਬਸ ਇਹਨੂੰ ਇਹ ਜਿਹੜੀ ਸਪੋਰਟ ਆ ਇਹ ਲਾਈਫ ਲੌਂਗ ਜਿਹੜੀ ਇੱਕ ਐਂਬੀਸ਼ਨ ਆ ਮੇਰਾ, ਤੇ ਆਈ ਵੁੱਡ ਲਵ ਟੂ ਸੀ ਇਟ ਜਸਟ ਕੰਟੀਨਿਊ।
ਜੀ ਬਿਲਕੁਲ, ਅਸੀਂ ਵੀ ਉਮੀਦ ਕਰਾਂਗੇ ਕਿ ਤੁਸੀਂ ਜਿਸ ਤਰੀਕੇ ਨਾਲ ਇਸ ਖੇਡ ਨਾਲ ਜੁੜੇ ਹੋਏ ਹੋ, ਇਸੇ ਤਰ੍ਹਾਂ ਅੱਗੇ ਵੱਧਦੇ ਰਹੋ, ਸਿਹਤਮੰਦ ਰਹੋ, ਤੇ ਸਾਰਿਆਂ ਨੂੰ ਸਿਹਤਮੰਦ ਰਹਿਣ ਦਾ ਇਸੇ ਤਰ੍ਹਾਂ ਨਾਲ ਮੈਸੇਜ ਦਿੰਦੇ ਰਹੋ। ਬਹੁਤ ਬਹੁਤ ਸ਼ੁਕਰੀਆ ਹੈਰੀ, ਤੁਸੀਂ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕੀਤੀ, ਆਪਣਾ ਸਮਾਂ ਦਿੱਤਾ ਗੱਲਬਾਤ ਕਰਨ ਲਈ, ਬਹੁਤ ਬਹੁਤ ਧੰਨਵਾਦ ਤੁਹਾਡਾ।
ਚਲੋ ਜੀ, ਬਹੁਤ ਬਹੁਤ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਥੈਂਕ ਯੂ ਫੋਰ ਲਿਸਨਿੰਗ।
ਐਸ ਬੀ ਐਸ ਸਾਊਥ ਏਸ਼ੀਅਨ ਉੱਤੇ ਐਸ ਬੀ ਐਸ ਪੰਜਾਬੀ।
ਦੋਸਤੋ, ਐਸ ਬੀ ਐਸ 9 June 2025 ਨੂੰ ਆਪਣੀ ਸਥਾਪਨਾ ਦੀ 50ਵੀਂ ਵਰ੍ਹੇਗੰਢ ਮਨਾ ਰਿਹਾ। ਤੁਹਾਨੂੰ ਦੱਸ ਦੇਵਾਂ ਕਿ ਐਸ ਬੀ ਐਸ ਦੀ ਸ਼ੁਰੂਆਤ 1975 ਚ ਹੋਈ ਸੀ। ਦਰਅਸਲ ਉਸ ਵੇਲੇ ਆਸਟ੍ਰੇਲੀਅਨ ਸਰਕਾਰ ਨੇ ਗੈਰ ਅੰਗਰੇਜ਼ੀ ਬੋਲੀ ਦੇ ਪਿਛੋਕੜ ਵਾਲੇ ਆਸਟ੍ਰੇਲੀਆਈ ਲੋਕਾਂ ਨੂੰ ਮੈਡੀਬੈਂਕ ਅਤੇ ਰਾਸ਼ਟਰੀ ਸਿਹਤ ਸੰਭਾਲ ਯੋਜਨਾ ਬਾਰੇ ਜਾਣੂ ਕਰਵਾਉਣ ਲਈ ਸਿਡਨੀ ਵਿਚ ਰੇਡੀਓ ਸਟੇਸ਼ਨ 2EA ਅਤੇ ਮੈਲਬਰਨ ਵਿਚ 3EA ਦੀ ਸਥਾਪਨਾ ਕੀਤੀ ਸੀ। ਇਸੇ ਸਿਲਸਿਲੇ ਵਿਚ ਅਸੀਂ ਪਿਛਲੇ 5 ਦਹਾਕਿਆਂ ਤੋਂ, ਯਾਨੀ ਐਸ ਬੀ ਐਸ ਪਿਛਲੇ 5 ਦਹਾਕਿਆਂ ਦੀਆਂ ਕੁਝ ਸਭ ਤੋਂ ਵੱਡੀਆਂ ਕਹਾਣੀਆਂ ਤੁਹਾਡੇ ਸਾਹਮਣੇ ਲਿਆ ਰਹੇ ਹਾਂ। 2001 ਵਿਚ ਸੰਯੁਕਤ ਰਾਜ ਅਮਰੀਕਾ ਵਿਚ 9/11 ਦੇ ਹਮਲੇ ਨਾਲ ਦੁਨੀਆ ਹਮੇਸ਼ਾ ਲਈ ਬਦਲ ਗਈ। ਘਰੇਲੂ ਹਵਾਈ ਜਹਾਜ਼ਾਂ ਨੂੰ ਹਾਈਜੈਕ ਕਰ ਲਿਆ ਗਿਆ ਅਤੇ ਨਿਊਯਾਰਕ ਦੇ ਵਰਲਡ ਟ੍ਰੇਡ ਸੈਂਟਰ ਦੇ ਦੋਵੇਂ ਟਾਵਰਾਂ, ਵਾਸ਼ਿੰਗਟਨ ਵਿਚ ਪੈਂਟਗਨ ਅਤੇ ਪੈਨਸਲਵੇਨੀਆ ਵਿਚ ਇਕ ਖੇਤ ਨਾਲ ਟਕਰਾ ਦਿੱਤਾ ਗਿਆ। ਕੁੱਲ ਮਿਲਾ ਕੇ 90 ਤੋਂ ਵੱਧ ਦੇਸ਼ਾਂ ਦੇ 2,900 ਤੋਂ ਜ਼ਿਆਦਾ ਲੋਕ ਮਾਰੇ ਗਏ, ਜਿਨ੍ਹਾਂ ਵਿਚ ਸਭ ਤੋਂ ਵੱਧ ਨੁਕਸਾਨ ਟਵਿਨ ਟਾਵਰਸ ਦੇ ਢਹਿਣ ਨਾਲ ਹੋਇਆ। ਯੂ ਐਸ ਨੇ ਅਖੌਤੀ ਅੱਤਵਾਦ ਵਿਰੋਧੀ ਜੰਗ ਸ਼ੁਰੂ ਕਰਕੇ ਜਵਾਬ ਦਿੱਤਾ। ਅਫਗਾਨਿਸਤਾਨ ਤੇ ਹਮਲਾ ਕੀਤਾ ਗਿਆ ਜਿਸ ਬਾਰੇ ਉਨ੍ਹਾਂ ਦਾ ਮੰਨਣਾ ਸੀ ਕਿ ਅਲਕਾਇਦਾ ਦੇ ਅੱਤਵਾਦੀਆਂ ਨੂੰ ਇੱਥੇ ਪਨਾਹ ਮਿਲੀ ਹੋਈ ਹੈ। ਇੱਕ ਅੰਤਰਰਾਸ਼ਟਰੀ ਗੱਠਜੋੜ ਦੇ ਹਿੱਸੇ ਵਜੋਂ ਆਸਟ੍ਰੇਲੀਆ 10 ਸਾਲਾਂ ਤੋਂ ਵੱਧ ਸਮੇਂ ਲਈ ਅਫਗਾਨਿਸਤਾਨ ਵਿਚ ਫੌਜੀ ਤੌਰ ਤੇ ਸ਼ਾਮਲ ਸੀ। ਇਨ੍ਹਾਂ ਖ਼ਬਰਾਂ ਸਬੰਧੀ ਜਾਂ ਅਜਿਹੀਆਂ ਹੋਰ ਖ਼ਬਰਾਂ ਸਬੰਧੀ ਜੇਕਰ ਤੁਸੀਂ ਹੋਰ ਜਾਣਕਾਰੀ ਚਾਹੁੰਦੇ ਹੋ ਤਾਂ ਤੁਸੀਂ sbs.com.au/sbs50 ਤੇ ਜਾ ਸਕਦੇ ਹੋ ਤੇ ਇਹ ਜਾਣਕਾਰੀ ਉੱਥੋਂ ਹਾਸਿਲ ਕਰ ਸਕਦੇ ਹੋ। ਤੇ ਆਓ ਹੁਣ ਆਪਣੇ ਆਖਰੀ ਸੈਗਮੈਂਟ ਦੇ ਇਸ ਖਾਸ ਹਿੱਸੇ ਵੱਲ ਵੱਧਦੇ ਹਾਂ ਜਿੱਥੇ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਖਾਸ ਕਹਾਣੀ ਦੀ। ਤੁਹਾਡੇ ਲਈ ਇਹ ਕਹਾਣੀ ਸਾਡੀ ਲਹਿੰਦੇ ਪੰਜਾਬ ਤੋਂ ਸਾਡੀ ਸਹਿਯੋਗੀ ਸਾਦੀਆ ਰਫੀਕ ਲੈ ਕੇ ਆਏ ਹਨ। ਇਸ ਕਹਾਣੀ ਦਾ ਨਾਂ ਹੈ ਕਹਾਣੀ ਤੁਰਦੀ ਰਹਿੰਦੀ ਹੈ ਤੇ ਇਸ ਨੂੰ ਲਿਖਿਆ ਡਾਕਟਰ ਨਾਸਿਰ ਬਲੋਚ ਨੇ। ਆਓ ਇਹ ਕਹਾਣੀ ਸੁਣਦੇ ਹਾਂ।
ਸਾਡੀ ਅੱਜ ਦੀ ਕਹਾਣੀ ਦਾ ਸਰਨਾਵਾ ਹੈ ਕਹਾਣੀ ਟੁੱਟਦੀ ਰਹਿੰਦੀ ਹੈ ਔਰ ਇਸ ਦੇ ਕਹਾਣੀਕਾਰ ਨੇ ਡਾਕਟਰ ਨਾਸਿਰ ਬਲੋਚ ਹੋਰੀ। ਕਿੰਨੇ ਵਰੇ ਲੰਘ ਗਏ ਉਹ ਜਦੋਂ ਮੈਨੂੰ ਟਕਰੇ ਇਹੋ ਆਖਦਾ ਏ ਤੂੰ ਕਹਾਣੀ ਕਿਉਂ ਨੀ ਲਿਖਦਾ। ਮੈਂ ਉਹਨੂੰ ਕੀ ਜਵਾਬ ਦਿਆਂ, ਕਹਾਣੀ ਤੇ ਕਦੋਂ ਦੀ ਮੁੱਕ ਗਈ ਏ ਤੇ ਸੁਣੀ ਸੁਣਾਈ ਮੁੱਕੀ ਮੁਕਾਈ ਕਥਾ ਦਾ ਲਿਖਣਾ ਕੀ ਤੇ ਸੁਣਾਉਣਾ ਕੀ। ਮੁਰਦੇ ਨੂੰ ਇੱਕੋ ਵਾਰੀ ਦਫਨਾਈ ਦਾ ਏ ਕਬਰੋਂ ਮੁੜ ਮੁੜ ਕੱਢ ਕੇ ਦਫਨਾਉਣ ਨਾਲ ਸਿਵਾਏ ਗਲੀ ਹੋਈ ਲੋਥ ਦੀ ਬਦਬੂ ਦੇ ਕੀ ਲੱਭਣਾ ਹੈ। ਕਹਾਣੀ ਵੀ ਜਿਉਂਦਿਆਂ ਦੀ ਭਲੀ ਲੱਗਦੀ ਹੈ। ਸਾਈਂ ਲੋਕਾ, ਅਸੀਂ ਤੇ ਜਿਉਂਦਿਆਂ ਵੀ ਮੋਇਆਂ ਵਿੱਚ ਸ਼ੁਮਾਰ ਹਾਂ। ਕੌਣ ਲਿਖੇ ਤੇ ਕਿਹਦੀ ਕਹਾਣੀ? ਜਿਨ੍ਹਾਂ ਦੀ ਕਹਾਣੀ ਲਿਖੀ ਜਾਵੇ ਉਹ ਮੁਰਦੇ ਤੇ ਉਹਨਾਂ ਦੀ ਕਹਾਣੀ ਲਿਖਣ ਵਾਲੇ ਉਹਨਾਂ ਤੋਂ ਵੱਧ ਮੋਏ ਹੋਏ। ਇਹ ਕਈ ਆਵਾਜ਼ਾਂ ਨੇ ਕੋਲ ਖਲੋਤੀ ਕੰਧ ਸੁਣ ਕੇ ਸਵਾਲ ਕਰਦੀ ਏ। ਇਸ ਕੰਧ ਦੇ ਕੰਨ ਵੀ ਨੇ ਤੇ ਖੁੱਲੀਆਂ ਅੱਖਾਂ ਵੀ। ਸਾਰੀ ਕਹਾਣੀ ਤੇ ਵੇਲੇ ਨੇ ਇਸ ਕੰਧ ਤੇ 70 ਵਰਿਆਂ ਪਹਿਲੇ ਲਿਖ ਛੱਡੀ ਸੀ। ਕੰਧ ਲਿਖਤ ਕਿਹਨੂੰ ਕਹਿੰਦੇ ਨੇ? ਉਹ ਨਾ ਜਿਹੜਾ ਸਾਡੀ ਆਪਣੀ ਕੀਤੀ ਕਰਤੀ ਦਾ ਫਲ ਹੁੰਦਾ ਏ। ਆਓ ਖਾਂ ਰਲ ਕੇ ਇਸ ਜਿਉਂਦੀ ਕੰਧ ਤੋਂ ਮੋਇਆਂ ਦੀ ਕਹਾਣੀ ਸੁਣੀਏ। ਕੰਧ ਆਂਦੀ ਏ, ਇੱਕ ਵੇਲਾ ਸੀ ਜਦੋਂ ਇਸ ਵੱਡੇ ਇਲਾਕੇ ਵਿੱਚ ਹੜਾਂ ਦੇ ਹੜ ਸਨ, ਜਿਹੜੇ ਦਿਨ ਰਾਤ ਚਿੱਟੀ ਚਮੜੀ ਵਾਲੇ ਵਿਦੇਸੀਆਂ ਤੋਂ ਆਪਣੀ ਆਜ਼ਾਦੀ ਲਈ ਮੰਗ ਪੈ ਕਰਦੇ ਸਨ। ਅਸਲੋਂ ਇਹ ਵਿਦੇਸੀ ਐਡੇ ਜ਼ੋਰ ਵਾਲੇ ਕੋਈ ਨਹੀਂ ਸਨ। ਆਪਣੀ ਸ਼ਾਹੀ ਕਾਇਮ ਰੱਖਣ ਲਈ ਉਹਨਾਂ ਇੱਥੋਂ ਦੇ ਹੀ ਕੁਝ ਦੇਸੀ ਬਿੱਲੇ ਮੁੱਲ ਤੇ ਰਾਖਵੇਂ ਰੱਖੇ ਹੋਏ ਸਨ। ਇਹ ਦੇਸੀ ਬਿੱਲੇ ਇੱਥੋਂ ਦੀ ਨਿਤਾਨੀ ਲੋਕਾਈ ਨੂੰ ਚੂਹਿਆਂ ਵਾਂਗ ਤਰਾ ਕੇ ਆਪਣੇ ਨਕੀਲੇ ਪੰਜਿਆਂ ਵਿੱਚ ਮਧੋਲਣਾ ਚਾਹੁੰਦੇ ਸਨ। ਜੰਗਲ ਦਾ ਕਾਨੂੰਨ ਸੀ ਤੇ ਤਾਕਤ ਦੀ ਬਾਦਸ਼ਾਹੀ, ਪਰ ਤਾਕਤ ਨਿਰੀ ਇਹਨਾਂ ਚਿੱਟੀ ਚਮੜੀ ਵਾਲੇ ਵਿਦੇਸੀਆਂ ਕੋਲ ਹੀ ਨਹੀਂ ਸੀ। ਇਹਨਾਂ ਜ਼ੋਰ ਆਵਰਾਂ ਤੋਂ ਵੱਧ ਇੱਕ ਹੋਰ ਮੂੰਹ ਜ਼ੋਰ ਤੇ ਅੰਨੀ ਤਾਕਤ ਵੀ ਸੀ, ਜਿਹਨੇ ਮੁਕਦਿਆਂ ਮੁਕਦਿਆਂ ਵੀ ਆਪਣੀ ਅੰਨੀ ਤਾਕਤ ਦਾ ਛੁਰਾ ਚਿੱਟੀ ਚਮੜੀ ਵਾਲਿਆਂ ਦੀ ਪਿੱਠ ਵਿੱਚ ਇੰਜ ਗੱਡਿਆ ਸੀ ਜੋ ਹੁਣ ਇਹਨਾਂ ਲਈ ਦੇਸੀ ਨਿਤਾਨਿਆਂ ਨੂੰ ਆਪਣੇ ਪੰਜਿਆਂ ਵਿੱਚ ਹੋਰ ਕਾਬੂ ਕਰਕੇ ਰੱਖਣਾ ਔਖਾ ਹੋ ਗਿਆ ਸੀ। ਅਖੀਰ ਮਜਬੂਰ ਹੋ ਕੇ ਇਹਨਾਂ ਚਿੱਟੀ ਚਮੜੀ ਵਾਲਿਆਂ ਨੂੰ ਇਸ ਇਲਾਕੇ ਚੋਂ ਨਿਕਲਣਾ ਪੈ ਗਿਆ ਤੇ ਇੰਜ ਇਥੋਂ ਦੀ ਲੁਕਾਈ ਨੂੰ ਆਜ਼ਾਦੀ ਮਿਲ ਗਈ। ਆਜ਼ਾਦੀ ਦਾ ਜਸ਼ਨ ਇਥੋਂ ਦੀ ਇੱਕ ਵੱਡੀ ਲੁਕਾਈ ਨੇ ਇੱਕ ਦੂਜੇ ਦੇ ਖੂਨ ਦੇ ਸਮੁੰਦਰ ਵਿੱਚ ਨਹਾ ਕੇ ਮਨਾਇਆ। ਕੁਝ ਚਿਰ ਮਗਰੋਂ ਜਦੋਂ ਇਥੋਂ ਦੀ ਲੁਕਾਈ ਦੇ ਕੁਝ ਹੋਸ਼ ਠਿਕਾਣੇ ਆਏ ਤੇ ਉਹਨਾਂ ਵੇਖਿਆ ਕਿ ਉਹਨਾਂ ਨਾਲ ਇੱਕ ਵੱਖਰਾ ਹੀ ਹੱਥ ਹੋ ਚੁੱਕਿਆ ਸੀ। ਚਿੱਟੀ ਚਮੜੀ ਵਾਲੇ ਵਿਦੇਸੀਆਂ ਦੀ ਥਾਂ ਹੁਣ ਕਾਲੀ ਚਮੜੀ ਵਾਲੇ ਕੁਝ ਗਿਨੇ ਚੁਣੇ ਦੇਸੀ ਟੱਬਰਾਂ ਦੀ ਬਾਦਸ਼ਾਹਤ ਨੇ ਲੈ ਲਈ ਸੀ ਤੇ ਇਹਨਾਂ ਦੇ ਤਖ਼ਤ ਦੇ ਪਾਵੇ ਨਿਤਾਨੀ ਲੋਕਾਈ ਦੇ ਸਿਰਾਂ ਤੇ ਰੱਖੇ ਹੋਏ ਸਨ। ਇਸ ਤਖ਼ਤ ਦੇ ਪਾਵਿਆਂ ਵਿੱਚ ਆਪਣਾ ਤੇ ਕੋਈ ਸਾਥ ਹੈ ਨਹੀਂ ਸੀ। ਚਿੱਟੀ ਚਮੜੀ ਵਾਲਿਆਂ ਦੀ ਤਰ੍ਹਾਂ ਇਹਨਾਂ ਦੇਸੀ ਬਾਦਸ਼ਾਹਾਂ ਵੀ ਆਪਣੀ ਸ਼ਾਹੀ ਬਾਕੀ ਰੱਖਣ ਲਈ ਕੁਝ ਮੰਗਵੀਆਂ ਰਾਖਵੀਆਂ ਤਾਕਤਾਂ ਉਜਰਤ ਤੇ ਰੱਖ ਲਈਆਂ ਤੇ ਆਪਣੀ ਸ਼ਾਹੀ ਨੂੰ ਤੋੜਨ ਲਈ ਦਿਮਾਗ ਉਹ ਵਰਤਿਆ ਜਿਹੜਾ ਉਹਨਾਂ ਨੂੰ 7 ਸਮੁੰਦਰ ਪਾਰੋਂ ਵਿਰਸੇ ਵਿੱਚ ਮਿਲਿਆ ਸੀ। ਸ਼ਾਹੀ ਦਾ ਖਰਚਾ ਤੋੜਨ ਲਈ ਉਹਨਾਂ ਆਪਣੀ ਲੁਕਾਈ ਦੇ ਹੱਥਾਂ ਪੈਰਾਂ ਤੇ ਇਤਬਾਰ ਕਰਨ ਦੀ ਥਾਂ ਕੁਝ ਹੋਰ ਦੁਰਾਡੇ ਬਰੇ ਆਜ਼ਮ ਜਾ ਕੇ ਇਮਦਾਦ ਲਈ ਝੋਲੀ ਅੱਡੀ, ਜਿਹਦੇ ਪਾਰੋਂ ਉਹਨਾਂ ਨੂੰ ਖਜ਼ਾਨੇ ਤੇ ਹਥਿਆਰ ਉਧਾਰ ਮਿਲ ਗਏ। ਇਹ ਉਧਾਰ ਚੁੱਕਣ ਲਈ ਉਹਨਾਂ ਆਪਣੀ ਲੁਕਾਈ ਤੇ ਨਵੀਂ ਆਜ਼ਾਦ ਹੋਈ ਮਿੱਟੀ ਨੂੰ ਹਮੇਸ਼ ਲਈ ਗਹਿਣੇ ਪਾ ਦਿੱਤਾ। ਆਜ਼ਾਦੀ ਕੀ ਮਿਲੀ, ਇਹ ਨਿਤਾਨੇ ਗੁਲਾਮ ਅੱਗੇ ਨਾਲੋਂ ਵੱਧ ਵਲਗਣਾ ਵਿੱਚ ਵਲੇ ਗਏ ਤੇ ਇਹ ਵਲਗਨ ਵੱਧਦੀ ਵੱਧਦੀ ਅੱਜ 20 ਕਰੋੜ ਸਿਰਾਂ ਤੋਂ ਵੀ ਉੱਚੀ ਹੋ ਗਈ ਏ ਤੇ ਇਸ ਤੋਂ ਵੱਧ ਹਿਰਖ ਵਾਲੀ ਗੱਲ ਇਹ ਵੇ ਕਿ ਇਸ ਵਲਗਨ ਵਿੱਚ ਵਲੇ ਜਾਣ ਮਗਰੋਂ ਇਸ ਨਿਤਾਨੀ ਮਖਲੂਕ ਨੇ ਇਸ ਗੁਲਾਮੀ ਨੂੰ ਆਪਣੀ ਤਕਦੀਰ ਮੰਨ ਲਿਆ ਤੇ ਆਪਣੇ ਹੱਥ ਪੈਰ ਤੋੜ ਕੇ ਇਸ ਅਨਹੋਨੀ ਨੂੰ ਹੋਣੀ ਮੰਨ ਕੇ ਆਪਣਾ ਦਮ ਦੇ ਦਿੱਤਾ। ਕੰਧ ਦੇ ਮੱਥੇ ਤੇ ਲਿਖੀ ਕਹਾਣੀ ਵਿੱਚ ਜੋ ਕੁਝ ਦੱਸਿਆ ਗਿਆ ਏ, ਕੀ ਵੇਲੇ ਦਾ ਸਾਰਾ ਸੱਚ ਇੱਥੇ ਆ ਕੇ ਮੁੱਕ ਜਾਂਦਾ ਏ? ਕੀ ਅਸਲੋਂ ਇੱਥੇ ਆ ਕੇ ਕਹਾਣੀ ਮੁੱਕ ਜਾਂਦੀ ਏ? ਇਹ ਕੰਧ ਲਿਖਤ ਪੜ੍ਹ ਕੇ ਕੰਧ ਦੇ ਮੁੱਢ ਕੋਲ ਉੱਗੀ ਸਾਵਲ ਚੋਂ ਇੱਕ ਕੋਂਪਲ ਸਿਰ ਕੱਢਦੀ ਏ, ਸਿਰ ਚੁੱਕ ਕੇ ਕੰਧ ਦੀ ਉਚਿਆਈ ਵੱਲ ਤੱਕਦੀ ਏ ਤੇ ਹੱਸ ਪੈਂਦੀ ਏ। ਇੱਕ ਪੜਿਆਰ ਨਿਆਣਾ ਇਸ ਕੰਧ ਤੇ ਗੋ ਕਰਦਾ ਟੁਰਦਾ ਟੁਰਦਾ ਕੰਧ ਦੇ ਕੋਲ ਆ ਜਾਂਦਾ ਏ ਤੇ ਇਸ ਕੰਧ ਦੀ ਨੀਂਹ ਵਿੱਚ ਲੱਗੀ ਸਿਉਂਕ ਨੂੰ ਗੌਰ ਨਾਲ ਤੱਕਦਾ ਏ, ਹੱਥ ਵਧਾ ਕੇ ਇਸ ਨੀਂਹ ਨੂੰ ਟੋ ਕੇ ਵੇਖਦਾ ਏ। ਉਹਨੂੰ ਇਸ ਨੀਂਹ ਵਿੱਚ ਇੱਟਾਂ ਤੇ ਪੱਥਰਾਂ ਦੀ ਥਾਂ ਭੁਰਭੁਰੀ ਤੇ ਪੋਲੀ ਮਿੱਟੀ ਨਜ਼ਰ ਆਉਂਦੀ ਏ, ਜਿਹੜੀ ਸਾਵਾਂ ਦੇ ਜ਼ੋਰ ਨਾਲ ਲਰਜ਼ਨ ਲੱਗ ਪੈਂਦੀ ਏ। ਇੱਕ ਨਿੱਕੀ ਤੇ ਮਨਮੋਹਣੀ ਜਿਹੀ ਬਾਲੜੀ ਖੇਤ ਦੀ ਵੱਟ ਤੇ ਟੁਰਦੀ ਟੁਰਦੀ ਇਸ ਕੰਧ ਤੋਂ ਉੱਚੇ ਨੀਲੇ ਅਸਮਾਨ ਵੱਲ ਵੇਖਦੀ ਏ। ਉਹਨੂੰ ਅਸਮਾਨ ਤੇ ਉੱਡਦੀਆਂ ਅਣਗਿਣਤ ਕੂੰਜਾਂ ਦੀ ਡਾਰ ਨਜ਼ਰ ਆਉਂਦੀ ਏ। ਹਯਾਤੀ ਦਾ ਖਿਲਾਰ ਬਾਲੜੀ ਦੀਆਂ ਅੱਖਾਂ ਵਿੱਚ ਚਮਕਣ ਲੱਗ ਪੈਂਦਾ ਏ। ਕਹਾਣੀ ਕਦੇ ਨਹੀਂ ਮੁੱਕਦੀ। ਬੇਜਾਨ ਲਾਸ਼ਾਂ ਦੀ ਥਾਂ ਜਿਉਂਦੇ ਜਾਗਦੇ ਬੰਦੇ ਲੈ ਲੈਂਦੇ ਨੇ। ਸਿਉਂਕ ਖਾਦੇ ਰੁੱਖਾਂ ਦੀ ਥਾਂ ਧਰਤੀ ਨਵੇਂ ਬੂਟੇ ਉਗਾ ਛੱਡਦੀ ਏ। ਜਿਵੇਂ ਮਿੱਟੀ ਚੋਂ ਨਿਸਰਨ ਦੀ ਫਿਤਰਤ ਕਦੀ ਨਹੀਂ ਮਰਦੀ, ਉਸੇ ਤਰ੍ਹਾਂ ਕਹਾਣੀ ਕਦੇ ਨਹੀਂ ਮੁੱਕਦੀ। ਕਹਾਣੀ ਮੁੱਕੀ ਨਹੀਂ, ਕਹਾਣੀ ਕਦੇ ਨਹੀਂ ਮੁੱਕਦੀ। ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਸਜਰੀ ਤੇ ਨਰੋਈ ਸਵੇਰ ਨੂੰ ਚੜ੍ਹਨ ਤੋਂ ਕੋਈ ਨਹੀਂ ਰੋਕ ਸਕਦਾ। ਅੱਗੋਂ ਸਾਡਾ ਮੁਕੱਦਰ ਜੇ ਅਸੀਂ ਉਹ ਚੜ੍ਹਨ ਵਾਲੀ ਸਵੇਰ ਵੇਖਣੀ ਏ ਜਾਂ ਨਹੀਂ, ਪਰ ਸਵੇਰ ਤੇ ਉਹਨਾਂ ਲਈ ਚੜ੍ਹਦੀ ਏ ਜਿਹੜੇ ਆਪਣੀ ਰਾਤ ਦਾ ਲੋਹਾ ਆਪਣੇ ਹੱਥੀਂ ਢਾਲ ਕੇ ਆਪਣੀ ਮਰਜ਼ੀ ਦਾ ਦਿਨ ਚਾੜਦੇ ਨੇ। ਹੱਕੀ ਗੱਲ ਤੇ ਇਹ ਵੇ ਕਿ ਇਹ ਚੜ੍ਹਨ ਵਾਲਾ ਦਿਨ ਸਾਡੇ ਲਈ ਨਹੀਂ ਚੜ੍ਹਨਾ। ਇਹ ਦਿਨ ਤੇ ਵਲਗਨ ਕੋਲ ਫੁੱਟਦੀ ਸਾਵਲ ਚੋਂ ਸਿਰ ਚੁੱਕਣ ਵਾਲੀ ਉਸ ਕੋਂਪਲ ਲਈ ਚੜ੍ਹਨਾ ਏ ਜਿਹੜੀ ਕੰਧ ਦੀ ਉਚਿਆਈ ਵੱਲ ਵੇਖ ਕੇ ਹੱਸ ਪੈਂਦੀ ਏ। ਉਸ ਗੋ ਕਰਨ ਵਾਲੇ ਪੜਿਆਰ ਨਿਆਣੇ ਲਈ ਚੜ੍ਹਨਾ ਏ ਜਿਨੂੰ ਇਸ ਵਲਗਨ ਦੀ ਨੀਂਹ ਵਿਚ ਲੱਗੀ ਸਿਉਂਕ ਨਜ਼ਰ ਆਉਂਦੀ ਏ। ਇਹ ਦਿਨ ਉਸ ਨਿੱਕੀ ਜਿਹੀ ਬਾਲੜੀ ਲਈ ਚੜ੍ਹਨਾ ਏ ਜਿਹੜੀ ਖੇਤ ਦੀ ਵੱਟ ਤੇ ਟੁਰਦੀ ਟੁਰਦੀ ਇਸ ਵਲਗਨ ਤੋਂ ਉੱਚੇ ਅਸਮਾਨ ਤੇ ਉੱਡਦੀਆਂ ਅਣਗਿਣਤ ਕੂੰਜਾਂ ਦੀ ਡਾਰ ਤੋਂ ਹਯਾਤੀ ਦਾ ਖਿਲਾਰ ਸਿੱਖ ਰਹੀ ਏ। ਕਹਾਣੀ ਸਾਡੇ ਲਈ ਮੁੱਕੀ ਏ, ਉਹਨਾਂ ਲਈ ਨਹੀਂ। ਕਹਾਣੀ ਟੁਰਦੀ ਰਹਿੰਦੀ ਏ, ਟੁਰਦੀ ਰਹਿੰਦੀ ਏ, ਟੁਰਦੀ ਰਹਿੰਦੀ ਏ। ਸਜਰੀ ਸਵੇਰ ਦੀ ਮੁੱਢ ਤੀਕ, ਕਹਾਣੀ ਟੁਰਦੀ ਰਹਿੰਦੀ ਏ।
ਤਾਂ ਕਹਾਣੀ ਤੁਰਦੀ ਰਹਿੰਦੀ ਹੈ। ਜੀ ਹਾਂ, ਕਹਾਣੀ ਤੁਰਦੀ ਰਹਿੰਦੀ ਹੈ, ਇਹ ਰੁਕਦੀ ਨਹੀਂ ਹੈ। ਅਸੀਂ ਆਪਣੇ ਪ੍ਰੋਗਰਾਮ ਦੇ ਅਖੀਰ 'ਚ ਪਹੁੰਚ ਗਏ ਹਾਂ, ਪਰ ਇਹ ਵਾਅਦਾ ਵੀ ਕਰ ਰਹੇ ਹਾਂ ਕਿ ਕੱਲ੍ਹ ਇੱਕ ਵਾਰ ਫਿਰ ਮੁਲਾਕਾਤ ਹੋਏਗੀ, ਕੱਲ੍ਹ ਸ਼ਾਮੀ 4 ਵਜੇ, ਕਿਉਂਕਿ ਪੂਰੇ ਹਫ਼ਤੇ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮੀ 4 ਵਜੇ SBS ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ ਤਰੀਨ ਖ਼ਬਰਾਂ ਸਮੇਤ ਤੁਹਾਨੂੰ ਉਹਨਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ। ਤੁਸੀਂ ਸਾਡਾ ਲਾਈਵ ਪ੍ਰੋਗਰਾਮ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮੀ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ ਅਤੇ ਆਪਣੇ ਟੈਲੀਵਿਜ਼ਨ ਚੈਨਲ 305 ਉੱਤੇ ਜਾਂ ਫਿਰ SBS ਆਡੀਓ ਐਪ ਰਾਹੀਂ ਸੁਣ ਸਕਦੇ ਹੋ। ਮੁਲਾਕਾਤ ਹੋਏਗੀ ਕੱਲ੍ਹ ਇੱਕ ਵਾਰ ਫਿਰ ਸ਼ਾਮੀ 4 ਵਜੇ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ। ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।